ਉੱਥੋਂ ਦੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਇਹ ਗੁਰੂ ਕੇ ਸਿੱਖ ਹਨ। ਉਹ ਧਾੜਵੀ ਸਮਝਦੇ ਸਨ, ਈਰਖਾ ਕਰਦੇ, ਦੁਸ਼ਮਣੀ ਕਰਦੇ। ਉੱਥੋਂ ਮੁੜ ਆਉਂਦੇ, ਇਸ ਤਰ੍ਹਾਂ ਨਾਲ ਸਮਾਂ ਬਤੀਤ ਹੁੰਦਾ ਰਿਹਾ। ਝੱਲਾਂ ਜੰਗਲ ਬੇਲਿਆਂ ਦੇ ਵਿੱਚ, ਖੱਡਾਂ ਦੇ ਵਿੱਚ ਲੋਕੇ, ਗੁਰੂ ਕਾ ਖਾਲਸਾ ਜੋ ਆਪਣਾ ਸਮਾਂ ਬਤੀਤ ਕਰਦਾ। ਦਰਿਆ ਦੇ ਕਿਨਾਰੇ ਇੱਕ ਬਘਿਆੜ ਦੀ ਖੱਡ ਦੇ ਵਿੱਚ ਉਸ ਖੱਡ ਨੂੰ ਪੱਟ ਕੇ ਬੜੀ ਡੂੰਘੀ ਕਰ ਲਿਆ। ਇੱਥੇ ਹੁਣ ਗੁਰੂ ਕੇ ਸਿੰਘ ਰਾਤ ਦੇ ਸਮੇਂ ਇਸ ਖੱਡ ਵਿੱਚੋਂ ਬਾਹਰ ਨਿਕਲਦੇ ਤੇ ਦਿਨ ਦਾ ਸਮਾਂ ਇਸ ਖੱਡ ਦੇ ਵਿੱਚ ਬਤੀਤ ਕਰਦੇ। ਸੂਏ ਜਿਹੜੇ ਸਨ ਉਹਨਾਂ ਨੂੰ ਪਤਾ ਲੱਗਿਆ, ਸਿੰਘਾਂ ਨੂੰ ਵਰਦਿਆਂ ਜਦੋਂ ਦੇਖਿਆ ਤੇ ਜਾ ਕੇ ਫੌਜ ਚੜਾ ਕੇ ਲੈ ਆਉਂਦੀ। ਜਦੋਂ ਫੌਜ ਆਏ ਉਸ ਵਕਤ ਇਸ ਖੱਡ ਦੇ ਵਿੱਚ ਭਾਈ ਲੱਦਾ ਸਿੰਘ ਜੀ ਭੰਗੋ, ਭਾਈ ਰਾਮ ਸਿੰਘ ਜੀ ਹਿਹਰ ਨਗਰ ਦੇ ਵਸਣ ਵਾਲੇ, ਭਾਈ ਸੁਲੱਖਣ ਸਿੰਘ ਜੀ ਗਿੱਲ, ਇਹ ਤਿੰਨ ਸਿੰਘ ਜਦੋਂ ਉਸ ਖੱਡ ਵਿੱਚ ਵੜੇ, ਇਹਨਾਂ ਤੁਰਕਾਂ ਨੇ ਵੇਖ ਲਏ ਤੇ ਜਦੋਂ ਸਿੰਘਾਂ ਨੂੰ ਆਵਾਜ਼ ਦਿੱਤੀ ਬਾਹਰ ਆ ਜਾਓ ਨਹੀਂ ਤਾਂ ਖਤਮ ਕਰ ਦੇਵਾਂਗੇ, ਸਿੰਘ ਅੰਦਰ ਆਕੀ ਹੋ ਗਏ। ਇਹਨਾਂ ਨੇ ਗੋਲੀਆਂ ਚਲਾ ਕੇ ਅੰਦਰ ਧੂੰਆਂ ਧਾਰ ਕਰ ਦਿੱਤਾ। ਆਪਣੇ ਵਸਤਰ ਉਤਾਰ ਕੇ ਉਹ ਖੱਡ ਦਾ ਮੂੰਹ ਬੰਦ ਕਰਕੇ ਧੂੰਏ ਤੋਂ ਬਚੇ। ਫਿਰ ਹੋਰ ਪ੍ਰਕਾਰ ਦੇ ਨਾਲ ਇਹਨਾਂ ਯਤਨ ਕੀਤੇ, ਇਲਾਕਾ ਨਿਵਾਸੀ ਲੋਕਾਂ ਨੂੰ ਇਕੱਠੇ ਕਰਕੇ ਲਿਆਂਦਾ ਕਿ ਖੱਡ ਨੂੰ ਪੱਟੋ। ਤੇ ਉਹ ਹਮਦਰਦੀ ਲੋਕ ਸਨ ਜਿਹੜੇ ਗੁਰੂ ਕੇ ਖਾਲਸੇ ਦੇ ਨਾਲ ਹਿੱਤ ਰੱਖਦੇ ਸਨ, ਉਹਨਾਂ ਨੇ ਪੁੱਠੀਆਂ ਸਿੱਧੀਆਂ ਕਈਆਂ ਮਾਰ ਕੇ ਕਈਆਂ ਤੋੜ ਦਿੱਤੀਆਂ। ਕਹਿਣ ਲੱਗੇ ਕਈਆਂ ਟੁੱਟ ਗਈਆਂ ਹਨ, ਤਰਖਾਣ ਬੁਲਾ ਕੇ ਲਿਆਉਣੇ ਪੈਣਗੇ, ਕਈਆਂ ਨੂੰ ਦੁਬਾਰਾ ਬਣਾਉਣਾ ਪਵੇਗਾ। ਇੰਨੇ ਸਮੇਂ ਦੇ ਵਿੱਚ ਰਾਤ ਦਾ ਸਮਾਂ ਹੋ ਗਿਆ ਤੇ ਹੁਣ ਇਹਨਾਂ ਲੋਕਾਂ ਨੇ ਡਰਾ ਦਿੱਤਾ ਕਿ ਚਲੇ ਜਾਓ, ਰਾਤ ਦਾ ਸਮਾਂ ਹੋ ਗਿਆ, ਸਿੰਘ ਆ ਗਏ, ਤੁਹਾਨੂੰ ਖਤਮ ਕਰ ਦੇਣਗੇ। ਤੇ ਇਹਨਾਂ ਨੇ ਸੋਚਿਆ ਕਿ ਇਸ ਖੱਡ ਦਾ ਕੀ ਕਰੀਏ, ਉਹਦੇ ਵਿੱਚ ਬਹੁਤ ਸਾਰਾ ਬਾਲਣ ਪਾ ਕੇ ਅੱਗ ਲਾ ਦਿੱਤੀ ਕਿ ਆਪੇ ਅੰਦਰ ਸਿੰਘ ਸੜ ਕੇ ਮਰ ਜਾਣਗੇ। ਤੇ ਜਦੋਂ ਅੱਗ ਦਾ ਸੇਕ ਅੱਗੇ ਗਿਆ ਤੇ ਨੀਚੇ ਦਰਿਆ ਦੇ ਪੱਤਣ ਤੱਕ ਪਹੁੰਚੇ ਹੋਏ ਸਨ। ਪਤਾਲ ਦੇ ਵਿੱਚ ਮਿੱਟੀ ਗਿੱਲੀ ਹੋਣ ਕਰਕੇ ਉਹ ਮਿੱਟੀ ਲਗਾ ਕੇ ਉਹ ਰਸਤਾ ਜਿਹੜਾ ਸੀ ਬੰਦ ਕੀਤਾ, ਅੱਗ ਦਾ ਸੇਕ ਅੰਦਰੋਂ ਆਉਣਾ ਬੰਦ ਹੋ ਗਿਆ। ਇਸ ਤਰ੍ਹਾਂ ਸਮਾਂ ਜਿਹੜਾ ਸੀ ਅੰਦਰ ਰਹਿ ਕੇ ਉਹ ਬਤੀਤ ਕੀਤਾ। ਤੇ ਭਾਈ ਸ਼ੁਭੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਜੋ ਸ਼ੁਭੇਗ ਸਿੰਘ ਦਾ ਪੁੱਤਰ ਸੀ, ਸ਼ਾਹਬਾਜ ਸਿੰਘ ਦਾ ਪਿਤਾ ਸੀ, ਉਹ ਤੁਰਕਾਂ ਦੇ ਕੋਲ ਠੇਕੇਦਾਰੀ ਕਰਦਾ ਸੀ। ਗੁਰੂ ਕੇ ਖਾਲਸੇ ਤਾਂ ਕੋਈ ਕੰਮ ਹੁੰਦਾ ਤੇ ਉਦੋਂ ਤੁਰਕ ਫਿਰ ਭਾਈ ਸ਼ੁਭੇਗ ਸਿੰਘ ਨੂੰ ਭੇਜਦੇ ਕਿ ਸਾਡਾ ਕੰਮ ਕਰਕੇ ਆ। ਸੋ ਇਹ ਵੱਡਾ ਹਿੱਤ ਰੱਖਦੇ ਸਨ ਗੁਰੂ ਕੇ ਖਾਲਸੇ ਦੇ ਨਾਲ, ਖਾਲਸੇ ਪੰਥ ਦੇ ਸਦੇ ਸਦਾ ਚੜ੍ਹਦੀ ਕਲਾ ਵੇਖਣੀ ਚਾਹੁੰਦੇ ਸਨ। ਸੋ ਇਸ ਪ੍ਰਕਾਰ ਦੇ ਨਾਲ ਭਾਈ ਸ਼ੁਭੇਗ ਸਿੰਘ ਗੁਰੂ ਕੇ ਖਾਲਸੇ ਕੋਲ ਜਾਂਦਾ, ਬਹੁਤ ਪਿਆਰ ਪੈ ਗਿਆ ਗੁਰੂ ਕੇ ਖਾਲਸੇ ਦੇ ਨਾਲ। ਇੱਥੋਂ ਤੱਕ ਆਪ ਜੀਆਂ ਨੇ ਸ਼੍ਰਵਣ ਕੀਤਾ ਸੀ। ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਨ ਵਾਸਤੇ ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਸੁਭੇਗ ਸਿੰਘ ਜੰਬਰੂ ਤੋਂ ਜਪੀ ਤਪੀ ਹੱਟ ਧਾਰ। ਇਹ ਭਾਈ ਸ਼ੁਭੇਗ ਸਿੰਘ ਜੀ ਜੋ ਜੰਬਰ ਨਗਰ ਦੇ ਰਹਿਣ ਵਾਲੇ ਹਨ ਔਰ ਬੜੇ ਜਪੀ ਤਪੀ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ, ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜ ਜਾਣਾ, ਬੜੇ ਹੱਠੀ ਸਨ। ਜਿਹੜਾ ਕੋਈ ਕਰਮ ਕਰਦੇ ਉਹ ਕਰਮ ਕਰਨ ਦੇ ਲਈ ਬੜਾ ਹੱਥ ਧਾਰਨ ਕਰਦੇ, ਅੰਮ੍ਰਿਤ ਵੇਲਾ ਜੀਵਨ ਦੇ ਵਿੱਚੋਂ ਖਿਝਾਉਂਦੇ ਨਹੀਂ ਸਨ, ਸਵਾਸ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਸਨ, ਐਸੇ ਜਪੀ ਤਪੀ ਤੇ ਹੱਠੀ ਸਨ।
ਜੈਸੀ ਕੀਨੀ ਤੁਕ ਨੇ ਸੋ ਅਬ ਸੁਨੋ ਵਿਚਾਰ,
ਵੈਸੇ ਭਾਈ ਸੁਬੇਗ ਸਿੰਘ ਜੀ ਇਹ ਸਾਰਾ ਪਰਿਵਾਰ ਜਿਹੜਾ ਸੀ ਜਿਹੜਾ ਗੁਰੂ ਕੇ ਖਾਲਸੇ ਦੇ ਨਾਲ ਬੜਾ ਹਿੱਤ ਰੱਖਦਾ ਸੀ, ਗੁਰੂ ਕੇ ਖਾਲਸੇ ਦੇ ਨਾਲ ਬੜਾ ਨਿਹੋਂ ਸੀ ਤੇ ਗੁਰੂ ਖਾਲਸੇ ਪੰਥ ਦੇ ਸਦਾ ਚੜ੍ਹਦੇ ਕਲਾਲੇ ਤਤਪਰ ਰਹਿੰਦੇ ਸਨ। ਸੇਵਾ ਦਾ ਅਵਸਰ ਮਿਲਣਾ ਉਹ ਸੇਵਾ ਦਾ ਅਵਸਰ ਕਦੇ ਵੀ ਖਿਜਾਉਂਦੇ ਨਹੀਂ ਸਨ। ਐਸੇ ਇਹ ਗੁਰਸਿੱਖ ਭਾਈ ਸੁਬੇਗ ਸਿੰਘ ਜੀ ਇਹਨਾਂ ਦੇ ਨਾਲ ਜਿਵੇਂ ਤੁਰਕਾਂ ਨੇ ਵਰਤਾਰਾ ਕੀਤਾ ਉਹ ਜਿਹੜਾ ਹੈ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਸੁਣਨਾ ਕਰੋ ਕਿ ਕਿਸ ਪ੍ਰਕਾਰ ਦੇ ਨਾਲ ਤੁਰਕਾਂ ਨੇ ਇਹਨਾਂ ਨੂੰ ਸਜ਼ਾ ਦੇਣਾ ਕਿਤੇ
ਚੋਪਈ ਸੁਬੇਗ ਸਿੰਘ ਹਰ ਜੰਬਰੋਂ ਮੰਗਾਇਆ ਤਿਸਕਾ ਬੇਟਾ ਸਾਥ ਪੜਾਇਆ।
ਉਹਨੇ ਭਾਈ ਸੁਬੇਗ ਸਿੰਘ ਜੀ ਸਾਰਾ ਪਰਿਵਾਰ ਇਹਨਾਂ ਦਾ ਜੰਬਰ ਨਗਰ ਦੇ ਵਿੱਚ ਰਹਿੰਦਾ ਸੀ, ਮਿਹਨਤੀ ਸਨ, ਦਸਾਂ ਨੌਹਾਂ ਦੇ ਕਿਰਤ ਕਰਨੇ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਭਲੇ ਕਾਰਜ ਕਰਨੇ, ਇਸ ਪ੍ਰਕਾਰ ਦੇ ਨਾਲ ਇਸ ਸਾਰਾ ਪਰਿਵਾਰ ਬੜੇ ਸੁੱਖ ਦੇ ਸਾਥ ਜੰਬਰ ਨਗਰ ਦੇ ਵਿੱਚ ਰਹਿੰਦਾ ਸੀ ਤੇ ਜੰਬਰ ਨਗਰ ਦੇ ਵਿੱਚੋਂ ਹੁਣ ਤੁਰਕਾਂ ਨੇ ਆਪਣੇ ਸਿਪਾਹੀ ਭੇਜ ਕੇ ਭਾਈ ਸੁਬੇਗ ਸਿੰਘ ਨੂੰ ਫੜ ਕੇ ਲੈ ਆਂਦਾ ਤੇ ਉਹਨਾਂ ਦੇ ਨਾਲ ਇਹ ਭਾਈ ਸੁਬੇਗ ਸਿੰਘ ਦਾ ਬੇਟਾ ਸੀ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਵੀ ਨਾਲ ਹੀ ਫੜ ਕੇ ਤੁਰਕ ਲੈ ਆਏ ਹਨ।
ਕਯੋ ਨਵਾਬ ਤੁਮ ਆਵੋ ਦੀਨ ਲੇਵੋ ਦਾਮ ਕਾਮ ਜ਼ਮੀਨ।
ਤੇ ਹੁਣ ਜਿਹੜਾ ਲਾਹੌਰ ਦਾ ਨਵਾਬ ਸੀ ਖਾਨ ਬਹਾਦਰ, ਜਦੋਂ ਇਹਦੇ ਸਿਪਾਹੀ ਫੜ ਕੇ ਲੈ ਆਏ ਭਾਈ ਸੁਬੇਗ ਸਿੰਘ ਨੂੰ ਅਤੇ ਇਹਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ, ਇਹ ਨਵਾਬ ਕਹਿਣ ਲੱਗਾ ਭਾਈ ਸੁਬੇਗ ਸਿੰਘ ਨੂੰ ਕਿ ਤੁਸੀਂ ਜਿਹੜਾ ਦੀਨ ਉਹ ਕਬੂਲ ਕਰ ਲਵੋ, ਤੁਸੀਂ ਆਪਣੇ ਧਰਮ ਨੂੰ ਛੱਡ ਕੇ ਸਾਡੇ ਮਜ਼ਹਬ ਦੇ ਵਿੱਚ ਆ ਜਾਵੋ, ਦੀਨ ਕਬੂਲ ਕਰ ਲਵੋ, ਤੇ ਜੇ ਤੁਸੀਂ ਦੀਨ ਕਬੂਲ ਕਰ ਲਵੋਗੇ ਬਹੁਤ ਸਾਰਾ ਮੈਂ ਜਿਹੜਾ ਤੁਹਾਨੂੰ ਧਨ ਦੇਵਾਂਗਾ, ਜਿੰਨੀ ਜ਼ਮੀਨ ਜਾਇਦਾਦ ਚਾਹੀਦੀ ਹੈ ਉਹ ਮੇਰੇ ਕੋਲੋਂ ਪ੍ਰਾਪਤ ਕਰ ਲਵੋ, ਤੇ ਜੇ ਕੋਈ ਤੁਹਾਡਾ ਹੋਰ ਵੀ ਕੰਮ ਕਰਨ ਵਾਲਾ ਹੈ ਅਧੂਰਾ ਪਿਆ ਤੇ ਉਹ ਕੰਮ ਵੀ ਤੁਸੀਂ ਕਰਵਾ ਲਵੋ।
ਨਹੀਂ ਤੁਮਰ ਲੋ ਕਰ ਮੰਦੂਰ ਚਲੋ ਚਲਕ ਗਿਰ ਹੋ ਚੋਰ।
ਹੁਣ ਇਸ ਪ੍ਰਕਾਰ ਦੇ ਨਾਲ ਪਹਿਲਾਂ ਤਾਂ ਨਵਾਬ ਖਾਨ ਬਹਾਦਰ ਨੇ ਲਾਲਚ ਦੇਣਾ ਕੀਤਾ, ਕਹਿਣ ਲੱਗਾ ਬਹੁਤ ਧਨ ਲੈ ਲਵੋ, ਜ਼ਮੀਨ ਜਾਇਦਾਦ ਲੈ ਲਵੋ, ਜੇ ਕੋਈ ਹੋਰ ਕੋਈ ਕੰਮ ਹੈ ਉਹ ਵੀ ਮੇਰੇ ਕੋਲੋਂ ਕਰਵਾ ਲਵੋ, ਤੇ ਜੇਕਰ ਇਹ ਤੁਸੀਂ ਨਹੀਂ ਲੈਣਾ ਚਾਹੁੰਦੇ, ਆਪਣਾ ਧਰਮ ਨਹੀਂ ਛੱਡਣਾ ਚਾਹੁੰਦੇ, ਦੀਨ ਕਬੂਲ ਨਹੀਂ ਕਰੋਗੇ ਤੇ ਫਿਰ ਮਰਨਾ ਮਨਜ਼ੂਰ ਕਰ ਲਵੋ, ਮਰਨ ਲਈ ਤਿਆਰ ਹੋ ਜਾਵੋ, ਤੇ ਚੜੋ ਚਰਖ ਚਰਖੜੀ ਤੇ ਚੜ ਕੇ ਫਿਰ ਚੂਰ ਹੋ ਕੇ ਧਰਤੀ ਤੇ ਡਿੱਗ ਕੇ ਦੁੱਖ ਸਹਿਣਾ ਕਰੋਗੇ, ਦੁੱਖ ਪਾਣਾ ਪਵੇਗਾ, ਇਸ ਪ੍ਰਕਾਰ ਦੇ ਨਾਲ ਫਿਰ ਮੌਤ ਜਿਹੜੀ ਉਹ ਕਬੂਲ ਕਰ ਲਵੋ।
ਸੁਬੇਗ ਸਿੰਘ ਤਬ ਕੁਰਨ ਸ਼ਕਰੇ ਧਨ ਚਰਖੜੀ ਧਨ ਜਾ ਘੜੇ।
ਸਤਨਾਮ ਸ੍ਰੀ
ਵਾਹਿਗੁਰੂ।
ਧਨ ਹਨ ਗੁਰੂ ਕੇ ਸਿੰਘ, ਧੰਨ ਹੈ ਗੁਰੂ ਕੇ ਸਿੰਘਾਂ ਦੇ ਸਿੱਖੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਸਿੱਖੇ ਨੂੰ ਕਮਾਇਆ। ਹੁਣ ਚਾਹ ਜਦੋਂ ਇਹ ਗੱਲ ਕਹੀ ਨਵਾਬ ਨੇ ਕਿ ਚਰਖੜੀ ਤੇ ਚਾੜ ਕੇ ਮੈਂ ਤੁਹਾਨੂੰ ਖਤਮ ਕਰ ਦੇਵਾਂਗਾ, ਤੇ ਸਾਹਮਣੇ ਚਰਖੜੀ ਨੂੰ ਵੇਖ ਕੇ ਕੁਰਨਸ਼ ਕਹਿੰਦੇ ਹਨ ਨਮਸਕਾਰ ਕਰਨੀ, ਭਾਈ ਸੁਬੇਗ ਸਿੰਘ ਨੇ ਚਰਖੜੀ ਨੂੰ ਵੇਖ ਕੇ ਨਮਸਕਾਰ ਕੀਤੇ ਤੇ ਕਿਹਾ ਧੰਨ ਹੈ ਚਰਖੜੀ, ਇਹ ਚਰਖੜੀ ਤੇ ਜਿਹਦੇ ਤੇ ਚਾੜਨ ਦਾ ਤੂੰ ਮੈਨੂੰ ਡਰ ਦੇ ਰਿਹਾ, ਇਹ ਚਰਖੜੀ ਧਨ ਹੈ, ਧਨ ਹੈ ਉਹ ਘੜੀ ਜਿਹੜੀ ਘੜੀ ਤੂੰ ਮੈਨੂੰ ਚਰਖੜੀ ਤੇ ਚਾੜ ਕੇ ਖਤਮ ਕਰੇਗਾ ਉਹ ਘੜੀ ਧਨ ਹੋਵੇਗੀ।
ਚਾੜ ਚਲਕੜੀ ਹਮੈ ਗਿਰਾਓ ਸੋ ਅਬ ਹਮਕੋ ਢੀਲ ਨਾ ਲਾਓ।
ਨਵਾਬ ਤੂੰ ਮੈਨੂੰ ਚਰਖੜੀ ਤੇ ਚੜਾਉਣਾ ਚਾਹੁੰਦਾ ਤੇ ਹੁਣ ਤੂੰ ਮੈਨੂੰ ਚਰਖੜੀ ਤੇ ਚੜਾ ਕੇ ਜਿੱਥੇ ਵੀ ਤੂੰ ਮੈਨੂੰ ਸੁੱਟਣਾ ਚਾਹੁੰਦਾ ਸੁੱਟ ਦੇ, ਤੂੰ ਮਨ ਦਾ ਚਾਹ ਪੂਰਾ ਕਰ ਲੈ, ਸੋ ਹਬ ਹਮਕੋ ਢੀਲ ਨਾ ਲਾਵੋ, ਮੈਨੂੰ ਸ਼ਹੀਦ ਕਰਨ ਦੇ ਲਈ ਤੂੰ ਢਿੱਲ ਨਾ ਕਰ, ਹੁਣ ਦੇਰੀ ਨਾ ਕਰ, ਬੜੀ ਛੇਤੀ ਦੇ ਨਾਲ ਤੂੰ ਮੈਨੂੰ ਚਰਖੜੀ ਤੇ ਚਾੜ ਦੇ।
ਹਮ ਤੋ
शायद जानता नहीं, असि गुरु के सिख सदाउंदे आ, गुरु के सिंह सतगुरु पातशाह जो के खालसे नू अपना पुत्र बनाया, ते गुरु का खालसा कदी ਸਦਾ ਨੇ ਮੌਤ ਨੂੰ ਵੇਖ ਕੇ ਘਬਰਾਉਂਦਾ ਨਹੀਂ। ਅਸੀਂ ਗੁਰੂ ਦੇ ਸਿੱਖ ਸਦਾਉਂਦੇ ਹਾਂ ਤੇ ਗੁਰੂ ਦੇ ਲਈ ਭਾਵੇਂ ਸਾਡੇ ਪ੍ਰਾਣ ਵੀ ਕਿਉਂ ਨਾ ਚਲੇ ਜਾਣ, ਆਪਣੇ ਗੁਰੂ ਦਾ ਦਰ ਅਸੀਂ ਕਦੀ ਛੱਡਦੇ ਨਹੀਂ।
ਧੰਨ ਨਵਾਬ ਧੰਨ ਤਵ ਦੀਨ ਆਦਲ ਹੈ ਤੋ ਬਦੋ ਪ੍ਰਵੀਨ।
ਧਿਆਨ ਉਸ ਨਵਾਬ ਨੂੰ ਸ਼ਰਮਸ਼ਾਰ ਕਰਨ ਵਾਸਤੇ ਭਾਈ ਸੁਮੇਰ ਸਿੰਘ ਜੀ ਕਹਿਣ ਲੱਗੇ, ਵਾਹ ਨਵਾਬ ਤੂੰ ਧੰਨ ਹੈ, ਧੰਨ ਹੈ ਤੇਰਾ ਦੀਨ, ਧੰਨ ਹੈ ਉਹ ਮਜ਼ਹਬ ਦੀ ਜੀ ਤੂੰ ਗੱਲ ਕਰਦਾ ਜਿਹਨੂੰ ਤੂੰ ਕਹਿੰਦਾ ਕਿ ਮੈਂ ਬੜਾ ਪ੍ਰਵੀਨ ਹਾਂ, ਬੜਾ ਆਪਣੇ ਆਪ ਨੂੰ ਚਤੁਰ ਤੇ ਸਿਆਣਾ ਗਿਣਦਾ ਹੈ। ਵਾਹ ਕਿਆ ਤੇਰਾ ਦੀਨ ਹੈ, ਕਿਆ ਤੂੰ ਧੰਨ ਹੈ, ਕਿਆ ਕਿਸ ਤਰ੍ਹਾਂ ਦਾ ਤੇਰਾ ਇਨਸਾਫ ਹੈ।
ਮਰਨੋ ਡਰ ਹਮ ਦੀਨ ਮੋਕਲ ਹੋਏ ਦੀਨ ਮੈਂ ਫਿਰ ਨਾ ਮਰੋ।
ਭਾਈ ਸੁਬੇਗ ਸਿੰਘ ਕਹਿਣ ਲੱਗੇ, ਤੂੰ ਮੌਤ ਦਾ ਡਰ ਦੇ ਕੇ ਮੈਨੂੰ ਦੀਨ ਕਬੂਲ ਕਰਵਾਉਣਾ ਚਾਹੁੰਦਾ, ਮੰਨ ਲਿਆ ਕਿ ਜੇ ਤੇਰਾ ਦੀਨ ਮੈਂ ਕਬੂਲ ਕਰ ਲਵਾਂ ਤੇ ਕੀ ਤੇਰਾ ਦੀਨ ਕਬੂਲ ਕਰਕੇ ਫਿਰ ਮੈਂ ਜ਼ਿੰਦਗੀ ਪਰ ਕਦੀ ਮਰਾਂਗਾ ਨਹੀਂ, ਮੈਨੂੰ ਮੌਤ ਕਦੀ ਆਵੇਗੀ ਨਹੀਂ। ਮੌਤ ਇੱਕ ਅਟਲ ਸੱਚਾਈ ਹੈ, ਮੌਤ ਨੇ ਆਉਣਾ ਹੈ, ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਮਰਨਾ ਨੀਅਤ ਕੀਤਾ ਗਿਆ, ਮਰਨ ਲਿਖਾਏ ਮੰਡਲ ਮੈਂ ਆਏ। ਇਹ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਇਨਸਾਨ ਦੀ ਮੌਤ ਨੀਅਤ ਕੀਤੀ ਗਈ ਹੈ, ਤੂੰ ਮੌਤ ਦਾ ਡਰ ਦੇ ਕੇ ਮੈਨੂੰ ਦੀਨ ਕਬੂਲ ਕਰਵਾਉਣਾ ਚਾਹੁੰਦਾ, ਇਹ ਗੱਲ ਦੱਸ ਕਿ ਜੇ ਮੈਂ ਤੇਰਾ ਦੀਨ ਕਬੂਲ ਕਰ ਲਵਾਂ ਫਿਰ ਮੈਨੂੰ ਮੌਤ ਨਹੀਂ ਆਵੇਗੀ।
ਜੋ ਫਿਰ ਵੀ ਸਿਰ ਮਰਨਾ ਇਸ ਜੀਵਨ ਕਿਉਂ ਧਰਮ ਤਜ ਬਹਿ
ਲੱਗੇ, ਜੇ ਮੌਤ ਨੇ ਫਿਰ ਵੀ ਆਉਣਾ, ਤੇਰਾ ਦੀਨ ਕਬੂਲ ਕਰਕੇ ਮੌਤ ਨੇ ਫਿਰ ਵੀ ਆਉਣਾ ਤੇ ਫਿਰ ਐਸੇ ਜੀਵਨ ਦੇ ਵਿੱਚ ਆਪਣਾ ਧਰਮ ਮੈਂ ਕਿਉਂ ਛੱਡਾਂ, ਫਿਰ ਮੈਂ ਆਪਣੇ ਧਰਮ ਤੋਂ ਦੂਰ ਕਿਉਂ ਹੋਵਾਂ, ਆਪਣੇ ਧਰਮ ਨੂੰ ਕਿਉਂ ਤਜਾਂ ਜੇ ਮੌਤ ਨੇ ਫਿਰ ਵੀ ਆ ਜਾਣਾ।
ਮਰਨੋ ਡਰ ਹਮ ਆਵੇ ਦੀਨ ਜੇ ਹੋਏ ਮਰਨੋ ਨਹੀਂ ਕਬੀਨਾ।
ਜਾਂ ਤਾਂ ਤੂੰ ਫਿਰ ਇਹ ਦੱਸ ਦੇ, ਇਹ ਲਿਖ ਕੇ ਦੇ ਦੇ ਕਿ ਤੈਨੂੰ ਸੁਬੇਗ ਸਿੰਘ ਮੌਤ ਨਹੀਂ ਆ ਸਕਦੀ, ਮੌਤ ਕਦੀ ਆਵੇਗੀ ਨਹੀਂ, ਤੇ ਜੇ ਤੂੰ ਇਹ ਗੱਲ ਲਿਖ ਕੇ ਦੇ ਦੇਵੇਂ ਦਾਅਵੇ ਨਾਲ ਕਹਿੰਦਾ ਤੇ ਫਿਰ ਅਸੀਂ ਮੌਤ ਦਾ ਡਰ ਮੰਨ ਕੇ ਤੇ ਤੇਰਾ ਦੀਨ ਕਬੂਲ ਕਰ ਲੈਂਦੇ ਹਾਂ, ਤੇ ਜਦੋਂ ਮੌਤ ਨੇ ਆਉਣਾ ਹੀ ਹੈ, ਮੌਤ ਨੇ ਛੱਡਣਾ ਹੀ ਨਹੀਂ, ਇੱਥੇ ਜਿੰਨੇ ਵੀ ਸੰਸਾਰ ਦੇ ਵਿੱਚ ਆਏ ਵਲੇ ਅਵਤਾਰ ਪੀਰ ਪੈਗੰਬਰ ਉਹ ਸਾਰੇ ਜਿਤਨਾ ਇਹ ਪਸਾਰਾ ਦੇਖ ਰਹੇ ਹਾਂ ਸਾਰਾ ਬਿਨਸ ਜਾਣ ਵਾਲਾ ਹੈ, ਤੇ ਫਿਰ ਤੂੰ ਕਿਹੜੀ ਮੌਤ ਦਾ ਡਰ ਦੇ ਕੇ ਮੈਨੂੰ ਦੀਨ ਕਬੂਲ ਕਰਵਾਉਣਾ ਚਾਹੁੰਦਾ ਹੈ।
ਜੈਸੇ ਤੁਮੇ ਦੀਨ ਹੈ ਪਿਆਰਾ ਤੈਸੇ ਹੀ ਹੈ ਧਰਮ ਹਮਾਰਾ।
ਕਹਿਣ ਲੱਗੇ ਜਿਵੇਂ ਤੈਨੂੰ ਤੇਰਾ ਮਜ਼ਹਬ ਪਿਆਰਾ, ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਲੱਗਦਾ, ਨਵਾਬ ਸੁਣ ਲੈ ਸਾਨੂੰ ਵੀ ਸਾਡਾ ਆਪਣਾ ਧਰਮ ਪਿਆਰਾ, ਪ੍ਰਾਣਾ ਤੋਂ ਪਿਆਰਾ ਹੈ ਆਪਣਾ ਧਰਮ।
ਚਾਲ ਚਲ ਕਰੀ ਅਬੈ ਮਰਾਓ ਮਾਰੋ ਅਬੈ ਨਾ ਦੇਰ ਲਗਾਓ।
ਜਿਹੜੀ ਚਰਖੜੀ ਦਾ ਮੈਨੂੰ ਡਰ ਦੇ ਰਿਹਾ ਉਹ ਚਰਖੜੀ ਤੇ ਹੁਣ ਚਾੜ ਕੇ ਮੈਨੂੰ ਛੇਤੀ ਮਾਰ ਦੇ, ਖਤਮ ਕਰ ਦੇ, ਦੇਰੀ ਨਾ ਲਾ, ਕਿਸੇ ਪ੍ਰਕਾਰ ਦੇ ਨਾਲ ਵੀ ਮੈਨੂੰ ਮਾਰਨ ਦੇ ਵਿੱਚ ਦੇਰੀ ਨਾ ਕਰ।
ਮੁਸਲਮਾਨ ਹਮ ਉਮੈ ਲਾਏ ਧਰਮ ਆਪਣੋ ਸਾਥ ਨਿਭਾਏ।
ਤੂੰ ਮੈਨੂੰ ਕਹਿੰਦਾ ਦੀਨ ਕਬੂਲ ਕਰਕੇ ਮੁਸਲਮਾਨ ਬਣ ਜਾ, ਮੈਂ ਕਦੀ ਵੀ ਮੁਸਲਮਾਨ ਨਹੀਂ ਬਣਾਂਗਾ ਤੇ ਮੁਸਲਮਾਨ ਆਪਣਾ ਧਰਮ ਨਹੀਂ ਛੱਡਾਂਗਾ, ਧਰਮ ਆਪ ਨੂੰ ਸਾਥ ਨਿਭਾਵਾਂ, ਆਪਣੇ ਸਵਾਸਾਂ ਦੇ ਨਾਲ ਮੈਂ ਆਪਣੇ ਧਰਮ ਨੂੰ ਨਿਭਾਵਾਂਗਾ, ਆਪਣਾ ਧਰਮ ਛੱਡ ਕੇ ਕਦੀ ਵੀ ਮੁਸਲਮਾਨ ਨਹੀਂ ਬਣਾਂਗਾ।
ਤਬ ਨਵਾਬ ਨੇ ਹੁਕਮ ਸੁਕੀਨਾ ਚਾਲ ਚਰਕਲੀ ਸਿੰਘ ਸੋ ਦੀਨਾ।
ਤੇ ਇਸ ਤਰ੍ਹਾਂ ਭਾਈ ਸੁਮੇਗ ਸਿੰਘ ਦੇ ਕੋਲੋਂ ਇਹ ਖਰੀਆਂ ਖਰੀਆਂ ਸੁਣ ਕੇ ਨਵਾਬ ਬੜਾ ਕ੍ਰੋਧਵਾਨ ਹੋਇਆ, ਤੇ ਬੜੇ ਕ੍ਰੋਧ ਦੇ ਵਿੱਚ ਆ ਕੇ ਇਹਨੇ ਜਲਾਦਾਂ ਨੂੰ ਹੁਕਮ ਦਿੱਤਾ, ਕਹਿਣ ਲੱਗਾ ਚਾੜ ਦੇਵੋ ਸ਼ਬੇਕ ਸਿੰਘ ਨੂੰ ਚਰਖੜੇ ਤੇ। ਉਹ ਚਰਖੜੇ ਜਿਹਦੇ ਵਿੱਚ ਤਿੱਖੇ ਜਿਹੜੇ ਦੰਦੇ ਹਨ, ਜਿਹੜੇ ਇਹਦੇ ਸਰੀਰ ਦੀਆਂ ਬੋਟੀਆਂ ਨੋਚ ਲਵੇਗੀ, ਐਸੀ ਉਹ ਚਰਖੜੇ ਤੇ ਹੁਣ ਚੜਾ ਦੇਵੋ ਸ਼ਬੇਕ ਸਿੰਘ ਨੂੰ।
ਉੱਚੇ ਚਾੜ ਫਿਰ ਬਹੁਤ ਘੁਮਾਇਆ, ਵਾਹਿਗੁਰੂ ਤਿੰਨ ਨਹੀਂ ਭੁਲਾਇਆ।
ਹੁਣ ਭਾਈ ਸ਼ੁਬੇਕ ਸਿੰਘ ਦੇ ਪੈਰ ਬੰਨ ਕੇ ਪੁੱਠਾ ਚਰਖੜੇ ਦੇ ਉੱਤੇ ਲਟਕਾ ਦਿੱਤਾ, ਤੇ ਲਟਕਾ ਕੇ ਚਰਖੜੇ ਦੇ ਉੱਤੇ ਚੰਗੀ ਤਰ੍ਹਾਂ ਕੱਸ ਕੇ ਫਿਰ ਬੜੀ ਜ਼ੋਰ ਦੀ ਨਾਲ ਚਰਖੜੇ ਨੂੰ ਘੁਮਾਇਆ, ਤੇ ਜਦੋਂ ਚਰਖੜੇ ਘੁੰਮੇ ਉਹ ਚਰਖੜੇ ਦੇ ਤਿੱਖੇ ਡੰਡੇ ਜਦੋਂ ਭਾਈ ਸ਼ੁਬੇਕ ਸਿੰਘ ਦੇ ਸਰੀਰ ਦੇ ਵਿੱਚ ਖੁੱਭੇ ਤੇ ਖੂਨ ਦੇ ਫੁਹਾਰੇ ਜਿਹੜੇ ਸਨੋਂ ਚੱਲ ਪਏ, ਜਿਹੜੀਆਂ ਬੋਟੀਆਂ ਸਨ ਉਹ ਨੋਚ ਲਈਆਂ ਉਹ ਚਰਖੜੀ ਦੇ ਦੰਦਿਆਂ ਨੇ, ਤੇ ਹੁਣ ਇੱਧਰ ਭਾਈ ਸ਼ੁਬੇਕ ਸਿੰਘ ਜੀ ਚਰਖੜੀ ਦੇ ਉੱਤੇ ਚੜੇ ਹੋਏ ਵੀ ਮੁੱਖ ਤੋਂ ਕਹਿੰਦੇ ਹਨ ਵਾਹਿਗੁਰੂ 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 ਜਾਪ ਜਪ ਰਹੇ ਹਨ। ਅੱਜ ਗੁਰੂ ਖਾਲਸਾ ਜੀ ਸੁੱਖਾਂ ਦੇ ਵਿੱਚ ਪੈ ਕੇ ਵੀ ਅਸੀਂ ਵਾਹਿਗੁਰੂ ਨੂੰ ਭੁੱਲ ਗਏ। ਗੁਰੂ ਕਾ ਖਾਲਸਾ ਚਰਖੜੀ ਤੇ ਚੜਿਆ ਵੀ ਵਾਹਿਗੁਰੂ ਨੂੰ ਵਿਸਾਰਦਾ ਨਹੀਂ, ਅੱਜ ਜੇ ਸੁੱਖ ਭੋਗਦਾ ਹੋਇਆ ਵੀ ਵਾਹਿਗੁਰੂ ਨੂੰ ਵਿਸਾਰ ਦਿੰਦਾ। ਹੁਣ ਭਾਈ ਸ਼ੁਬੇਕ ਸਿੰਘ ਜੀ ਮੁੱਖ ਦੇ ਵਿੱਚੋਂ ਵਾਰ ਵਾਰ ਵਾਹਿਗੁਰੂ ਦਾ ਜਾਪ ਜਪਦੇ ਹਨ।
ਜਿਉਂ ਜਿਉਂ ਮੁਕਤੇ ਵਾਹਿਗੁਰੂ ਉਚਾਰੇ, ਅਕਾਲ ਅਕਾਲ ਕਰ ਉੱਚ ਪੁਕਾਰੇ।
ਚਰਖੜੇ ਨੂੰ ਤੇਜ਼ੀ ਦੇ ਨਾਲ ਘੁਮਾਉਂਦੇ ਤਿਉਂ ਤਿਉਂ ਉੱਚੀ ਆਵਾਜ਼ ਦੇ ਵਿੱਚ ਭਾਈ ਸ਼ੁਬੇਕ ਸਿੰਘ ਜੀ ਗੁਰੂ ਨੂੰ ਪੁਕਾਰਦੇ ਯਾਦ ਕਰਦੇ ਹਨ, ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ, ਤੇ ਮੁੱਖ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਜਗਾਰੇ ਜੈਕਾਰੇ ਛੱਡਦੇ ਹਨ।
ਸੋ ਨਵਾਬ ਮਨ ਮੈਂ ਮੂਹ ਕੁਪੈ ਔਰ ਘੁਮਾਏ ਕਰਾਵੇ ਚੁਪੈ।
ਜਦੋਂ ਨਵਾਬ ਦੇ ਕੰਨਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਦੀ ਆਵਾਜ਼ ਪੈਂਦੇ ਤੇ ਕਹਿੰਦਾ ਹੋਰ ਜ਼ੋਰ ਦੀ ਚਰਖੜੀ ਨੂੰ ਘੁਮਾਓ, ਕਹਿੰਦੇ ਰੌਲਾ ਪਾ ਰਿਹਾ ਚਰਖੜੀ ਤੇ ਚੜਿਆ ਵੀ ਵਾਹਿਗੁਰੂ ਦਾ ਜਾਪ ਜਪਦਾ, ਇਹ ਚਰਖਦੇ ਚਰਖੜੀ ਤੇ ਚੜਿਆ ਵੀ ਸਤਿ ਸ਼੍ਰੀ ਅਕਾਲ ਦੇ ਜਕਾਰੇ ਲਾਉਂਦਾ, ਹੋਰ ਤੇਜ਼ ਚਰਖੜੀ ਨੂੰ ਘੁਮਾ ਕੇ ਇਹਨੂੰ ਚੁੱਪ ਕਰਾਓ, ਇਹ ਰੌਲਾ ਪਾਈ ਜਾ ਰਿਹਾ।
ਤਿਮ ਤਿਮ ਸਿੰਘ ਸੂਰ ਉਚਾਰਾ ਸਤਨਾਮ ਨਾ ਮਨੋ ਵਿਸਾਰਾ।
ਸਤਨਾਮ
ਸ਼੍ਰੀ ਵਾਹਿਗੁਰੂ।
ਉਹ ਜਲਾਬ ਹੋਰ ਜ਼ੋਰ ਜ਼ੋਰ ਦੀ ਚਰਖੜੀ ਨੂੰ ਘੁਮਾਉਂਦੇ, ਜਿਵੇਂ ਇਧਰੋਂ ਇਹ ਜ਼ੋਰ ਜ਼ੋਰ ਦੀ ਚਰਖੜੀ ਨੂੰ ਘੁਮਾਉਂਦੇ ਹਨ, ਤੇ ਉਧਰੋਂ ਗੁਰੂ ਕਾ ਪਿਆਰਾ ਸਿੱਖ ਭਾਈ ਸ਼ੁਬੇਕ ਸਿੰਘ ਉਹ ਹੋਰ ਉੱਚੀ ਆਵਾਜ਼ ਦੇ ਵਿੱਚ ਵਾਹਿਗੁਰੂ ਦਾ ਜਾਪ ਜਪਦਾ ਤੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਛੱਡਦਾ ਹੈ।
ਦੋਹੇਰਾ ਤਬ ਨਵਾਬ ਐਸੇ ਕਹੋ ਯਾ ਕੋ ਲਿਓ ਉਤਾਰ।
ਨਵਾਬ ਨੇ ਆਪਣਾ ਜ਼ੋਰ ਲਾ ਕੇ ਵੇਖ ਲਿਆ, ਇਹਨੇ ਕਸਰ ਬਾਕੀ ਕੋਈ ਛੱਡੇ ਨਹੀਂ, ਚਾਹੁੰਦਾ ਸੀ ਕਿ ਮੈਂ ਇਸ ਤਰ੍ਹਾਂ ਡਰਾ ਕੇ ਆਪਣੇ ਧਰਮ ਦੇ ਵਿੱਚ ਲੈ ਆਵਾਂਗਾ, ਦੀਨ ਕਬੂਲ ਕਰਾ ਲਵਾਂਗਾ, ਤੇ ਹੁਣ ਜਦੋਂ ਨਵਾਬ ਥੱਕ ਗਿਆ ਕਹਿਣ ਲੱਗਾ, ਹੁਣ ਸਿਪਾਹੀਆਂ ਨੂੰ ਜਲਾਦਾਂ ਨੂੰ ਕਹਿਣ ਲੱਗਾ ਕਿ ਭਾਈ ਸ਼ੁਬੇਕ ਸਿੰਘ ਨੂੰ ਚਰਖੜੇ ਤੋਂ ਨੀਚੇ ਉਤਾਰ ਲਵੋ।
ਯਾ ਕੋ ਬੇਟੇ ਕੋ ਚੰਗਿਓ ਯਾ ਹੋ ਕੋ ਜੋ ਦਿਖਾਰ।
ਕਹਿਣ ਲੱਗਾ ਹੁਣ ਇਸ ਤਰ੍ਹਾਂ ਨਹੀਂ ਮੰਨੇਗਾ, ਪਿਓ ਨੂੰ ਪੁੱਤਰ ਜਿਹੜਾ ਉਹ ਪ੍ਰਾਣਾ ਤੋਂ ਪਿਆਰਾ ਹੁੰਦਾ, ਪਿਓ ਦਾ ਪੁੱਤਰ ਦੇ ਨਾਲ ਨਿਉ ਹੁੰਦਾ ਹਿੱਤ ਹੁੰਦਾ, ਤੇ ਹੁਣ ਇਹਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਲਿਆਓ। ਸ਼ਾਹਬਾਜ਼ ਸਿੰਘ ਨੂੰ ਲਿਆ ਕੇ ਭਾਈ ਸ਼ੁਬੇਕ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਚਰਖੜੀ ਤੇ ਚਾੜ ਕੇ ਟੰਗ ਕੇ ਘੁਮਾਓ, ਇਹਨੂੰ ਸਾਰਾ ਇਹ ਨਜ਼ਾਰਾ ਅੱਖਾਂ ਦੇ ਸਾਹਮਣੇ ਦਿਖਾਉਣਾ ਕਰੋ।
ਜੋ ਪਏ ਤਬ ਚੰਡਾਲਨ ਵੈਸੇ ਕੀਨਾ ਬੰਦ ਟਾਂਗ ਉਲਟੂ ਕਰ ਦੇਨਾ।
ਜਿਹੜੇ ਉਹ ਚੰਡਾਲ ਸਨ ਜਿਹੜੇ ਜਲਾਦ ਸਨ, ਹੁਣ ਜਦੋਂ ਨਵਾਬ ਨੇ ਹੁਕਮ ਕੀਤਾ ਉਸੇ ਵੇਲੇ ਤੁਰਤ ਸ਼ਾਹਬਾਜ਼ ਸਿੰਘ ਨੂੰ ਲੈ ਆਏ ਤੇ ਲਿਆ ਕੇ ਸ਼ਾਹਬਾਜ਼ ਸਿੰਘ ਦੀਆਂ ਲੱਤਾਂ ਪੈਰ ਥੱਲਿਓਂ ਬੰਨ ਲਏ ਤੇ ਪੁੱਠਾ ਜਿਹੜਾ ਸੀ ਚਰਖੜੇ ਤੇ ਟੰਗ ਦਿੱਤਾ, ਤੇ ਟੰਗ ਕੇ ਪੁੱਠਾ ਚਰਖੜੇ ਦੇ ਉੱਤੇ, ਤੇ ਹੁਣ ਇਸ ਪ੍ਰਕਾਰ ਦੇ ਨਾਲ ਸ਼ਾਹਬਾਜ਼ ਸਿੰਘ ਨੂੰ ਚਰਖੜੇ ਤੇ ਉਲਟਾ ਟੰਗ ਕੇ ਸਜ਼ਾ ਦੇਣ ਲੱਗੇ।
ਚਾੜ ਚਰਖੜੀ ਵੀ ਬਹੁਤ ਘੁਮਾਇਆ ਸੁਬੀਰ ਸਿੰਘ ਕੋ ਨੈਣ ਦਿਖਾਇਆ।
ਭਾਈ ਸ਼ਾਬਾਸ਼ ਸਗਨੋ, ਜਿਹਦੀ ਉਮਰ ਅਜੇ ਛੋਟੀ ਸੀ ਉਹਨੂੰ ਚਰਖੜੀ ਤੇ ਜਦੋਂ ਚੜਾਇਆ ਇਹਨਾਂ ਜਲਾਦਾਂ ਨੇ ਤੇ ਜ਼ੋਰ ਦੀ ਚਰਖੜੀ ਨੂੰ ਘੁਮਾਉਣਾ ਕੀਤਾ ਤੇ ਸਾਹਮਣੇ ਭਾਈ ਸੁਬੇਗ ਸਿੰਘ ਖੜੇ ਸੀ ਉਸ ਨੂੰ ਹੁਣ ਵਿਖਾ ਰਹੇ ਹਨ ਕਿ ਆਹ ਵੇਖ ਲੈ ਨਜ਼ਾਰਾ, ਤੇਰੇ ਪੁੱਤਰ ਨੂੰ ਚਰਖੜੀ ਤੇ ਚਾੜ ਕੇ ਅਸੀਂ ਖਤਮ ਕਰ ਦੇਵਾਂਗੇ। ਇਸ ਪ੍ਰਕਾਰ ਦੇ ਨਾਲ ਇਹ ਜਲਾਦ ਕਰਨ ਲੱਗੇ।
ਸੁਬੇਗ ਸਿੰਘ
ਹੁਣ ਭਾਈ ਸੁਬੈਗ ਸਿੰਘ ਜਦੋਂ ਸਾਹਮਣੇ ਵੇਖਿਆ ਕਿ ਪੁੱਤਰ ਮੇਰਾ ਚਰਖੜੀ ਤੇ ਜਲਾਦਾਂ ਨੇ ਚੜਾ ਦਿੱਤਾ ਹੈ ਤੇ ਹੁਣ ਭਾਈ ਸੁਬੈਗ ਸਿੰਘ ਦਾ ਹਿਰਦਾ ਡੋਲਿਆ ਨਹੀਂ ਤੇ ਕੀ ਕਿਹਾ ਮੁਖਤਾ, ਕਹਿਣ ਲੱਗਾ ਪੁੱਤਰ ਤੂੰ ਧੰਨ ਹੈ, ਧੰਨ ਹੈ ਪੁੱਤਰ ਸ਼ਾਬਾਸ਼ ਸਿੰਘ ਤੂੰ ਧੰਨ ਹੈ, ਤੇ ਧੰਨ ਅੱਜ ਦਾ ਦਿਨ ਹੈ ਜਿਹੜੇ ਦਿਨ ਅੱਜ ਤੈਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕਰਨਾ ਚਾਹੁੰਦੇ ਨੇ ਅੱਜ ਦਾ ਦਿਨ ਵੀ ਧੰਨ ਹੈ।
ਸੋ ਧੰਨ ਪੁਰਖ ਜੋ ਧਰਮ ਨਿਭਾਏ, ਧੰਨ ਪੁਰਖ ਜੋ ਗੁਰ ਪਗ ਜਾਏ।
ਕਹਿਣ ਲੱਗੇ ਧੰਨ ਹੈ ਉਹ ਪੁਰਖ ਜਿਹੜਾ ਆਪਣੇ ਧਰਮ ਨੂੰ ਨਿਭਾਉਣਾ ਚਾਹੁੰਦਾ ਹੈ, ਜਿਹੜਾ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦਾ ਕਦੇ ਵੀ ਡੋਲਦਾ ਨਹੀਂ, ਧੰਨ ਹੈ ਐਸਾ ਉਹ ਪੁਰਖ। ਤੇ ਧੰਨ ਉਹ ਪੁਰਖ ਹਨ ਜਿਹੜੇ ਆਪਣੇ ਗੁਰੂ ਦੇ ਚਰਨਾਂ ਦੀ ਲਾਲਸਾ ਮਨ ਵਿੱਚ ਰੱਖਦੇ ਹਨ ਕਿ ਸਾਡੀ ਪ੍ਰੀਤ ਹਰ ਵਕਤ ਗੁਰ ਚਰਨਾਂ ਦੇ ਨਾਲ ਜੁੜੀ ਰਹੇ, ਜਿਨ੍ਹਾਂ ਦਾ ਪ੍ਰੇਮ ਗੁਰ ਚਰਨਾਂ ਵਾਲੇ ਨਾਲ ਪੈ ਗਿਆ ਲਾਲਸਾ ਬਣੀ ਰਹਿੰਦੀ ਹੈ ਉਹ ਪੁਰਖ ਧੰਨ ਹਨ।
ਤੈਸੀ ਉਤਾਰਨ ਲਾਭ ਬੁਲਾਇਆ, ਦੇਖੇ ਦੁੱਖ ਫਿਰ ਬਾਤਨ ਲਾਇਆ।
ਹੁਣ ਨਵਾਬ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੈਂ ਇੰਨਾ ਦੁੱਖ ਦੇ ਰਿਹਾ ਹੈ, ਦੁੱਖ ਨੂੰ ਦੁੱਖ ਮੰਨਦੇ ਨਹੀਂ। ਹੁਣ ਪੁੱਤਰ ਨੂੰ ਅੱਖਾਂ ਦੇ ਸਾਹਮਣੇ ਚਰਖੜੇ ਤੇ ਚੜਾ ਦਿੱਤਾ, ਸੁਬੇਗ ਸਿੰਘ ਡੋਲਿਆ ਨਹੀਂ ਤੇ ਨਾ ਇਹਦਾ ਪੁੱਤਰ ਘਬਰਾਇਆ, ਤੇ ਹੁਣ ਫਿਰ ਇਹਦੇ ਪੁੱਤਰ ਨੂੰ ਭਾਈ ਸੁਬੇਗ ਸਿੰਘ ਦੇ ਪੁੱਤਰ ਸ਼ਾਬਾਸ਼ ਸਿੰਘ ਨੂੰ ਹੁਕਮ ਦੇ ਕੇ ਚਰਖੜੇ ਤੋਂ ਨੀਚੇ ਉਤਰਾਇਆ ਤੇ ਨੀਚੇ ਉਤਾਰ ਕੇ ਜਿਹੜਾ ਇਹ ਨਵਾਬ ਸੀ ਖਾਨ ਬਹਾਦਰ ਹੁਣ ਉਹਨੂੰ ਗੱਲਾਂ ਦੇ ਵਿੱਚ ਲਾ ਕੇ ਲਾਲਚ ਦੇਣ ਲੱਗਾ ਹੈ।
ਤੂੰ ਹੈ ਬਾਲਕ ਬੁੱਧ ਤੈ ਨਾਈ, ਕਰਕੇ ਹੱਥ ਕਿਉਂ ਉਮਰ ਗਵਾਏ।
ਸ਼ਾਹਬਾਜ਼ ਸਿੰਘ ਦੇ ਨੇੜੇ ਆਇਆ ਨਵਾਬ ਖਾਨ ਬਹਾਦਰ, ਆਕੇ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਕੇ ਭਰਮਾਉਣ ਲੱਗਾ। ਕਹਿਣ ਲੱਗਾ ਸ਼ਾਹਬਾਜ਼ ਤੂੰ ਅਜੇ ਬੜਾ ਛੋਟਾ ਹੈ, ਤੇਰੀ ਉਮਰ ਬੜੀ ਨਿਆਣੀ ਹੈ ਅਜੇ, ਤੇ ਤੂੰ ਇਸ ਤਰ੍ਹਾਂ ਦਾ ਹੱਥ ਕਿਉਂ ਕੀਤਾ ਹੈ, ਕਿਉਂ ਇਸ ਤਰ੍ਹਾਂ ਹੱਥ ਕਰਕੇ ਆਪਣਾ ਧਰਮ ਦੇ ਪਿੱਛੇ ਹੱਥ ਕਰੀ ਬੈਠਾ, ਆਪਣੀ ਉਮਰ ਗਵਾ ਰਹੇ ਹੈ। ਅਜੇ ਤਾਂ ਤੂੰ ਬੜੇ ਜੀਵਨ ਦੇ ਵਿੱਚ ਸੁੱਖ ਭੋਗਣੇ ਹਨ, ਜੇ ਬੜਾ ਤੂੰ ਜੀਵਨ ਦੇ ਵਿੱਚ ਸੁੱਖ ਮੰਨਣਾ ਹੈ ਤੇ ਛੋਟੀ ਉਮਰ ਹੈ ਤੇਰੀ, ਨਿਆਣੀ ਮਤ ਹੈ ਤੂੰ ਜਾਣਦਾ ਨਹੀਂ, ਇਸ ਕਰਕੇ ਤੂੰ ਹੱਥ ਨਾ ਕਰ, ਆਪਣਾ ਹੱਥ ਤਿਆਗ ਦੇ।
ਪਿਤਾ ਤੇਰੇ ਨੇ ਸਭ ਲੱਖ ਲਿਆ, ਤੁਮਰੋ ਦਿਨ ਅਬ ਦੇਖਣ ਪਿਆ।
ਤੇ ਤੇਰਾ ਜਿਹੜਾ ਪਿਤਾ ਹੈ ਭਾਈ ਸੁਬੇਗ ਸਿੰਘ, ਉਹਨੇ ਤਾਂ ਜੀਵਨ ਦਾ ਬੜਾ ਸਮਾਂ ਜਿਹੜਾ ਉਮਰ ਬਤੀਤ ਕਰ ਲਈ ਹੈ, ਬੜਾ ਜੀਵਨ ਵਿੱਚ ਖਾ ਪੀ ਲਿਆ, ਸੁੱਖ ਭੋਗ ਲਏ ਹਨ, ਹੁਣ ਇਸ ਤਰ੍ਹਾਂ ਦੇ ਨਾਲ ਭਰਮਾ ਰਿਹਾ ਨਵਾਬ। ਕਹਿੰਦੇ ਤੇਰੇ ਪਿਤਾ ਨੇ ਤਾਂ ਬੜੀ ਅੱਧੀ ਤਕਰੀਬਨ ਉਮਰ ਜਿਹੜੀ ਹੈ ਬਤੀਤ ਕਰ ਲਈ ਹੈ, ਸਭ ਕੁਝ ਸੰਸਾਰ ਦੇ ਵਿੱਚ ਉਹਨੇ ਉਤਰਾਅ ਚੜਾਅ ਦੇਖ ਲਏ ਹਨ, ਖਾ ਪੀ ਕੇ ਆਪਣੀ ਉਮਰ ਨੂੰ ਭੋਗਣਾ ਕੀਤਾ, ਤੇ ਤੁਮਰੋ ਦਿਨ ਆਪ ਦੇਖਣ ਨੂੰ ਪਿਆ, ਤੇਰਾ ਤਾਂ ਹੁਣ ਸਮਾਂ। ਸ਼ਾਬਾਸ਼ ਸਿੰਘ ਤੂੰ ਕਿਉਂ ਉਮਰ ਗਵਾਉਣਾ, ਆਪਣੀ ਅਜਾਈ ਮੌਤ ਮਰਦਾ ਹੈ, ਤੇਰਾ ਤਾਂ ਅਜੇ ਸਮਾਂ ਹੈ ਸੁੱਖ ਦੇਖਣ ਦਾ, ਸੰਸਾਰ ਨੂੰ ਵੇਖਣ ਦਾ ਤੇਰੀ ਉਮਰ ਹੈ।
ਅਦ ਖਾ ਦੋ ਅਦ ਪੀਤੋ ਜੈ, ਧਰਮ ਰੱਖਿਓ ਤੁਦ ਕਦ ਕੰਮ ਹੈ।
ਉਮਰ ਹੀ ਕੁਝ ਨਹੀਂ ਹੋਏ, ਛੋਟੀ ਜਿਹੀ ਤੇਰੀ ਉਮਰ ਹੈ, ਅਜੇ ਤਾਂ ਤੂੰ ਚੰਗੀ ਤਰ੍ਹਾਂ ਕੁਝ ਖਾਧਾ ਪੀਤਾ ਵੀ ਨਹੀਂ, ਜੀਵਨ ਦਾ ਸੁੱਖ ਭੋਗਿਆ ਹੀ ਨਹੀਂ, ਤੇ ਜੇ ਤੂੰ ਇਹ ਸਾਰਾ ਕੁਝ ਅੱਧ ਵਿਚਾਲੇ ਛੱਡ ਕੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਆਪਣੇ ਪ੍ਰਾਣ ਤਿਆਗ ਦੇਗਾ, ਤੇ ਧਰਮ ਤੇਰੇ ਕਿਹੜੇ ਕੰਮ ਆਵੇਗਾ। ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਭਰਮਾ ਰਿਹਾ ਨਵਾਬ।
ਮੁਸਲਮਾਨ ਹੈ ਲਿਓ ਤੂੰ ਬੋਤੀ ਅਬੈ ਜਗੀਰ।
ਨਵਾਬ ਕਹਿੰਦਾ ਬੇਟਾ ਸ਼ਾਹਬਾਜ਼ ਸਿੰਘ ਨੂੰ ਕਹਿਣ ਲੱਗਾ, ਬੇਟਾ ਸ਼ਾਹਬਾਜ਼ ਤੂੰ ਐ ਕਰ, ਮੁਸਲਮਾਨ ਹੋ ਜਾ, ਦੀਨ ਕਬੂਲ ਕਰ ਲੈ ਤੇ ਤੈਨੂੰ ਮੈਂ ਬਹੁਤ ਸਾਰੀ ਜ਼ਮੀਨ ਦੇਵਾਂਗਾ, ਜਾਇਦਾਦ ਦੇਵਾਂਗਾ, ਮੇਰੇ ਕੋਲੋਂ ਧਨ ਜਾਇਦਾਦ ਪ੍ਰਾਪਤ ਕਰਕੇ ਸੁੱਖ ਭੋਗਣਾ ਕਰ।
ਜਬ ਲਗ ਰਹੇ ਤਖਤ ਜਗ ਕਰੇ ਨਾ ਕੋਈ ਤਗੀਰ।
ਜਦੋਂ ਤੱਕ ਮੁਗਲਾਂ ਦਾ ਰਾਜ ਭਾਗ ਕਾਇਮ ਰਹੇਗਾ ਉਦੋਂ ਤੱਕ ਤੇਰੇ ਕੋਲੋਂ ਤੇਰੀ ਕੋਈ ਜ਼ਗੀਰ ਨੂੰ ਨਹੀਂ ਖੋਵੇਗਾ, ਜ਼ਗੀਰ ਤੇਰੇ ਕੋਲੋਂ ਕੋਈ ਵਾਪਸ ਨਹੀਂ ਲਵੇਗਾ, ਤੇਰੀ ਜ਼ਗੀਰ ਉਸੇ ਤਰ੍ਹਾਂ ਕਾਇਮ ਰਹੇਗੀ।
ਜੋ ਪਏ ਨਵਾਬ ਕਹੇ ਸੁਨ ਸਿੱਖ ਸੁਬੇਗ, ਬਚਾਓ ਪੁੱਤਰ ਕੋ ਚਲਤੀ ਤੇਗ।
ਹੁਣ ਜਦੋਂ ਇਹ ਨਵਾਬ ਖਾਨ ਬਹਾਦਰ ਭਾਈ ਸ਼ਾਹਬਾਜ਼ ਸਿੰਘ ਨੂੰ ਭਰਮਾਣ ਆ ਨਾ ਸਕਿਆ ਗੱਲਾਂ ਦੇ ਵਿੱਚ ਲਾਲਚ ਦੇ ਕੇ, ਤੇ ਹੁਣ ਫਿਰ ਸ਼ਾਹਬਾਜ਼ ਸਿੰਘ ਦੇ ਪਿਤਾ ਭਾਈ ਸੁਬੇਗ ਸਿੰਘ ਨੂੰ ਕਹਿਣ ਲੱਗਾ ਨਵਾਬ, ਕਹਿਣ ਲੱਗਾ, ਸੋਹਣਾ ਸੁਬੇਗ ਸਿੰਘ ਤੂੰ ਆਪਣੇ ਪੁੱਤਰ ਦੇ ਪ੍ਰਾਣ ਕਿਉਂ ਗਵਾਰੇ ਹੈ, ਬਚਾ ਲੈ ਤੂੰ ਆਪਣੇ ਪੁੱਤਰ ਨੂੰ, ਮੈਂ ਦੇਰੀ ਨਹੀਂ ਕਰਨੀ, ਮੈਂ ਤੇਗ ਚਲਾ ਕੇ ਤੇਰੇ ਪੁੱਤਰ ਨੂੰ ਖਤਮ ਕਰ ਦੇਵਾਂਗਾ, ਖਤਮ ਕਰਨ ਵਿੱਚ ਦੇਰੀ ਨਹੀਂ ਲਾਵਾਂਗਾ, ਤੇ ਤੂੰ ਕਿਉਂ ਐਵੇਂ ਪੁੱਤਰ ਦੇ ਪ੍ਰਾਣ ਅਜਾਈ ਗਵਾ ਰਿਹਾ, ਆਪਣੇ ਪੁੱਤਰ ਨੂੰ ਬਚਾ ਲੈ।
ਰੱਖ ਪੁੱਤਰ ਕੋ ਜੜ ਤੁਜਰਾ, ਤੂੰ ਕੋ ਮੁਕਤੇ ਕਲਮਾ ਕਾ।
ਤੇ ਤੂੰ ਐਵੇਂ ਆਪਣੇ ਪੁੱਤਰ ਨੂੰ ਅਜਾਈ ਮੌਤ ਮਰਵਾ ਰਿਹਾ ਹੈ, ਇਹਨੂੰ ਸਮਝਾ ਆਪਣੇ ਪੁੱਤਰ ਨੂੰ, ਇਹਨੇ ਆਪਣੇ ਪੁੱਤਰ ਨੂੰ ਸਮਝਾ ਕੇ ਇਹਨੂੰ ਰੱਖ ਲੈ, ਕਿਉਂਕਿ ਜੇ ਤੇਰਾ ਪੁੱਤਰ ਸੰਸਾਰ ਵਿੱਚ ਜਿਉਂਦਾ ਰਹੇਗਾ ਤੇ ਤੇਰੀ ਅੰਸ਼ ਵੰਸ਼ ਜਿਹੜੀ ਉਹ ਕਾਇਮ ਰਹੇਗੀ, ਤੇਰੀ ਜੜ ਸੰਸਾਰ ਦੇ ਵਿੱਚ ਲੱਗੀ ਰਹੇਗੀ, ਤੇ ਜੇ ਤੇਰਾ ਪੁੱਤਰ ਹੀ ਖਤਮ ਹੋ ਗਿਆ ਤੇ ਸੰਸਾਰ ਵਿੱਚ ਤੇਰਾ ਕੋਈ ਨਾਂ ਲੈਣ ਵਾਲਾ ਹੀ ਨਹੀਂ ਰਹਿਣਾ, ਇਸ ਕਰਕੇ ਤੂੰ ਆਪਣੇ ਪੁੱਤਰ ਨੂੰ ਸਮਝਾ ਕਿ ਉਹ ਆਪਣੇ ਮੁੱਖ ਤੋਂ ਕਲਮਾ ਪੜ੍ਹੇ। ਕੋਈ ਕਿਹੜੀ ਵੱਡੀ ਗੱਲ ਹੈ, ਇਹ ਕੋਈ ਔਖਾ ਕੰਮ ਥੋੜ੍ਹਾ ਕਲਮਾ ਪੜ੍ਹਨਾ। ਆਪਣੇ ਪੁੱਤਰ ਨੂੰ ਸਮਝਾ ਕਿ ਆਪਣੇ ਮੁੱਖ ਤੋਂ ਕਲਮਾ ਪੜ੍ਹੇ, ਦੀਨ ਕਬੂਲ ਕਰ ਲਵੇ।
ਕਰੋ ਕਤਲ ਤੁਝ ਮਾਰੋ ਗਰਾਮ, ਸਿਖਾਏ ਪੁੱਤਰ ਕਰ ਦੀਨ ਦਰਾਮ।
ਜੇਕਰ ਤੁਸੀਂ ਦੀਨ ਕਬੂਲ ਨਾ ਕੀਤਾ ਤੇ ਫਿਰ ਸੁਬੇਗ ਸਿੰਘ ਸੁਣ ਲੈ, ਮੈਂ ਤੈਨੂੰ ਵੀ ਤੇ ਤੇਰੇ ਪੁੱਤਰ ਨੂੰ ਵੀ ਕਤਲ ਕਰ ਦੇਵਾਂਗਾ, ਇੱਥੋਂ ਤੱਕ ਕਿ ਜਿਹੜਾ ਤੁਹਾਡਾ ਜੰਬਰ ਨਗਰ ਹੈ ਨਾ, ਜੰਬਰ ਪਿੰਡ, ਉਹ ਪਿੰਡ ਦੇ ਵਾਸੀ ਵੀ ਸਾਰੇ ਮੈਂ ਖਤਮ ਕਰ ਦੇਵਾਂਗਾ, ਤੇਰੇ ਪਰਿਵਾਰ ਨੂੰ ਵੀ ਜਿਉਂਦਾ ਨਹੀਂ ਛੱਡਾਂਗਾ। ਸਿਖਾਏ ਪੁੱਤਰ ਕਰ ਦੀਨ ਦਰਾਮ, ਇਸ ਕਰਕੇ ਤੂੰ ਪੁੱਤਰ ਨੂੰ ਸਿਖਾਏ ਨੂੰ ਸਿੱਖਿਆ ਦੇ ਕਿ ਇਹ ਦੀਨ ਕਬੂਲ ਕਰ ਲਵੇ।
ਯਾ ਪੀਛੇ ਮੈਂ ਰੱਖਾਂ ਤੋਏ, ਤੂੰ ਵੀ ਪੁੱਤਰ ਸੁਕਰ ਕੱਚ ਮੋਏ।
ਜਾ ਪਿੱਛੇ, ਕਹਿਣ ਲੱਗੇ ਜੇ ਤੂੰ ਆਪਣੇ ਪੁੱਤਰ ਨੂੰ ਸਮਝਾਵੇਂਗਾ, ਸਿੱਖਿਆ ਦੇ ਕੇ ਉਹਨੂੰ ਦੀਨ ਕਬੂਲ ਕਰਵਾ ਦੇਵੇਂਗਾ, ਚੱਲ ਸੁਬੇਗ ਸਿੰਘ ਤੂੰ ਦੀਨ ਕਬੂਲ ਨਾ ਕਰ, ਤੂੰ ਆਪਣੇ ਪੁੱਤਰ ਨੂੰ ਦੀਨ ਕਬੂਲ ਕਰਵਾ ਦੇ, ਤੇ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਕਿ ਜੇ ਤੇਰਾ ਪੁੱਤਰ ਦੀਨ ਕਬੂਲ ਕਰ ਲਵੇਗਾ ਤੇ ਮੈਂ ਤੈਨੂੰ ਵੀ ਜਿਉਂਦਾ ਰੱਖ ਲਵਾਂਗਾ, ਤੈਨੂੰ ਵੀ ਖਤਮ ਨਹੀਂ ਕਰਾਂਗਾ, ਤੂੰ ਆਪਣੇ ਪੁੱਤਰ ਦੇ ਨਾਲ ਕੁਝ ਤਾਂ ਮੋਹ ਕਰ। ਕਿਉਂ ਮੋਹ ਤੂੰ ਤੋੜ ਦਿੱਤਾ ਹੈ, ਐਵੇਂ ਪੁੱਤਰ ਨੂੰ ਮਰਵਾਈ ਜਾ ਰਿਹਾ ਆਪਣਾ ਧਰਮ ਦੀ ਗੱਲ ਅੱਗੇ ਰੱਖ ਕੇ, ਕੁਝ ਤਾਂ ਆਪਣੇ ਪੁੱਤਰ ਦੇ ਨਾਲ ਮੋਹ ਰੱਖ, ਹਿੱਤ ਰੱਖ।
ਪੁੱਤਰ ਤੇ ਹੀ ਰਹੇ ਬੰਤ, ਬਿਨਾਂ ਪੁੱਤਰ ਤੂੰ ਹੈ ਨਿਰਬੰਤ।
ਪੁੱਤਰਾਂ ਦੇ ਨਾਲ ਇਹ ਸੰਸਾਰ ਤੇ ਅੰਸਾਂ ਬੰਸਾਂ ਅੱਗੇ ਚੱਲਦੀਆਂ ਨੇ, ਤੇ ਜਿਹਦਾ ਪੁੱਤਰ ਹੀ ਤੇਰਾ ਖਤਮ ਹੋ ਗਿਆ ਤੇ ਤੂੰ ਨਿਰਬੰਸ ਹੋ ਜਾਵੇਂਗਾ, ਬਿਨਾਂ ਬੰਸ ਤੋਂ ਰਹੇਗਾ, ਸੰਸਾਰ ਵਿੱਚ ਤੇਰਾ ਨਾਮ ਨਹੀਂ ਰਹਿਣਾ, ਸੰਸਾਰ ਵਿੱਚ ਤੇਰੀ ਅੱਗੇ ਅੰਸ ਬੰਸ ਨਹੀਂ ਚੱਲੇਗੀ।
ਸੁਬੇਗ ਸਿੰਘ ਸੁਣ ਸੀ ਕਹੇ, ਸੱਚ ਨਵਾਬ ਤੈਂ ਦੇਤੀ ਕਹੇ।
ਸੁਬੇਗ ਸਿੰਘ ਨੂੰ ਜਦੋਂ ਇਸ ਪ੍ਰਕਾਰ ਦੇ ਨਾਲ ਨਵਾਬ ਨੇ ਕਿਹਾ, ਨਵਾਬ ਦੀਆਂ ਗੱਲਾਂ ਸੁਣ ਕੇ ਸੁਬੇਗ ਸਿੰਘ ਕਹਿਣ ਲੱਗੇ, ਸੁਬੇਗ ਸਿੰਘ ਕਹਿੰਦੇ, ਨਵਾਬ ਆ ਜਿਹੜੀਆਂ ਤੂੰ ਗੱਲਾਂ ਕੀਤੀਆਂ ਇਹ ਸੱਚੀਆਂ ਹਨ, ਇਹ ਤੂੰ ਸੱਚੀਆਂ ਗੱਲਾਂ ਕੀਤੀਆਂ ਹਨ, ਜੋ ਵੀ ਤੂੰ ਕਹਿ ਰਿਹਾ ਇਹ ਸੱਚ ਕਹਿ ਰਿਹਾ ਹੈ।
ਹਮਨੇ ਤੁਮਰਾ ਲੂਣ ਸੁਖਾਇਆ, ਬਣੇ ਨਾ ਖੋਟਾ ਤੁਮੈ ਲਾਇਆ।
ਨਵਾਬ ਤੂੰ ਸਾਨੂੰ ਮਾਰਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ, ਉਹ ਕਰ ਲੈ, دین اسی قبول کرنا نہیں، مسلمان اسی بننا نہیں، موت سانو منظور ہے۔ ایک گل ہے کیونکہ بھائی شمیق سنگھ دے بزرگاں نے انہاں مغلاں دے کول ٹھیکیداری کیتی سی، کرت ورت کردے سن، کہن لگے بھائی شمیق سنگھ کہ ساڈے بزرگاں نے تہاڈے کول نوکری کیتی ہے، تہاڈا لون کھادا، اس کر کے اسی اپنے مکھ دے وچوں تہانوں کوئی بھی ماڑا بچن نہیں کہاں گے، باقی تو سانو مارنا چاہنا ہو تو مار دے، سانو موت دا ڈر نہیں۔
ہم سوت اپنے دیو اپدیش راکن ساچو گل نج پیت،
لگے اپنے پتر نو میں سچ دا اپدیش درڑ کروایا ہویا ہے جو سات پتر نو درڑ کروایا ہے تے پتر نو درڑ کروا کے رکھن سچے گرنج بھیس، کہ جو ستگرو گرو پاتشاہ جی نے گرو کے خالصے پنتھ نو نرالا بھیس دتا ہے، بھیک دتا ہے، وہ لباس دتا ہے، انہوں قائم رکھن دے واسطے درڑ رہنا، جیون دے وچ ڈولنا نہیں، اپنے دھرم نو قائم رکھن دے وچ پاویں پران وی تیاگ کرنے پین، وہ پران تیاگ کرن تو بھی پیچھے ہٹنا نہیں ہے۔ پتی جڑی میں اپنے پتر نو چنگی طرح پڑھائی ہوئی ہے،
کہاں زندگی پرتیت یا پھر مرنا بوتیت،
زندگی دی کی پرتیت ہے نوار، پتا نہیں موت کدو تے کس ویلے آ جانی ہے، سبنا مرنا آیا بے چھوڑا سبنا، پوچھو جائے سیانے آگا ملن کنا، سنسار دے وچ ستھر کسے نے بیٹھ نہیں رہنا، رہن نہ پاوے سرنر دیوا، اور سدھارے کر ملجن سیوا، رام گئے رامن گئے جا کو بہ پروار، جدو ایڈے ایڈے وڈے آ کے سنسار تے چلے گئے تے پھر ایتھے کدے جدو ستھر بیٹھ نہیں رہنا، تے پھر موت دا ڈر کدا
رہے، دھرم تن ابھی جائے کب لگ جیوے دھرم گوائے۔
بھائی شمیق سنگھ جی کہن لگے ساڈا دھرم رہنا چاہیے، دھرم نو اسی ضرور قائم رکھنا ہے، تن ساڈا پاویں ہونے چلا جائے ساڈا ختم ہو جاوے، تن دی پرواہ نہیں، پر دھرم نو بچاؤن دے لئی تن قربان کر دئیے، اس تو اسی پیچھے نہیں ہٹاں گے، کب لگ جیوے دھرم گوائے، اپنے دھرم نو گوا کے کدو تک جیوندے رہاں گے، سنسار دے وچ منہ نیواں کر کے ترنا پوے گا، لوگ لانتا پاؤن گے، تے ایسیاں ترکارا لین تو پہلا مر جانا ہی چنگا ہے، اس کر کے اسی مرن تو ڈر دے نہیں،
کت جیون سو دھرم گوائیے مرنو ساچ کتے نٹ جائیے،
کہڑے جھوٹے جیون دی خاطر اسی اپنا دھرم گوا لیے، وہ ساڈا پیارا دھرم ستگرو پاتشاہ جی نے جڑے دھرم دے وچ سانوں بخشش کیتی ہے، جس دھرم دے وچ اسی پرویش کیتا نرالا، وہ ایسا دھرم ہے، وہ دھرم اپنا اسی کیوں گوا لیے، اپنا جیون نو چنگا سمجھ کے اپنے جیون دی خاطر دھرم گوا کے سنسار دے وچ رہیے، تے جدو مرنا سچ ہے تے پھر کتے نٹھ جائیے، پھر کتے نٹھ کے چلے جائیے، جدو موت نے آنا ہی ہے، موت نے چھڈنا ہی نہیں، پاویں کتے کسے بھی پتال دے وچ جا کے وڑ جائیے، موت نے اوتھے بھی پہنچ جانا ہے۔
سکن کاج سو گرو ہمارے شیش دیو نج سن پروارے،
ہن سکھاں دے کارج گرو آپ سواردا ہے، گرو تیگ بہادر پاتشاہ جی نے اے نواب تو سانو مسلمان بناونا چاہنا، ساڈے دھرم تو ڈگنا چاہنا، ساڈے تا گرو تیگ بہادر پاتشاہ جی جنہاں نے ہندو دھرم دے رکھیا لئی اپنا بلیدان دے دیتا، دوجیاں دا دھرم بچاؤن دے لئی اپنا آپ قربان کر دیتا، تے ساڈے سربنس دانے پتا گرو گوبند سنگھ پاتشاہ جی نے اپنا جڑا سارا سربنس قربان کر دیتا،
چار پتر جان کو آئے سو چنڈی کی پیٹ کرائے،
پتر دی گل کرنا کہ پتر دے نال موہ کر کے بچا لواں، یاد کر سڈے گرو گوبند سنگھ پاتشاہ نو جنہیں چارے صاحبزادے، وہ اپنے چارے صاحبزادہ نو دھرم تو قربان کر دیتا، چنڈی دی بھیٹ کروا دیتے،
ہم کارن گر کل ہے گوائے ہم کل راکھے کون بھائے، ਕਾਰਨ
ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੁੱਲ ਜਿਹੜੇ ਸੀ ਉਹ ਕੁਰਬਾਨ ਕਰ ਦਿੱਤੇ, ਕੁੱਲ ਸਾਡੇ ਤੋਂ ਨਿਸ਼ਾਵਰ ਕਰ ਦਿੱਤੇ, ਤੇ ਅਸੀਂ ਹੁਣ ਆਪਣੇ ਕੁੱਲ ਨੂੰ ਬਚਾਉਂਦੇ ਫਿਰੀਏ। ਇਹਦੇ ਵਿੱਚ ਕਿਹੜੀ ਵਡਿਆਈ ਵਾਲੀ ਗੱਲ ਹੈ? ਲੋਕ ਸਾਨੂੰ ਕਿੱਥੇ ਚੰਗਾ ਕਹਿਣਗੇ? ਗੁਰੂ ਪਾਤਸ਼ਾਹ ਜੀ ਨੇ ਸਾਡੇ ਲਈ ਆਪਣੇ ਪ੍ਰਾਣਾਂ ਤੋਂ ਪਿਆਰੇ ਪੁੱਤਰ ਕੁਰਬਾਨ ਕਰ ਦਿੱਤੇ, ਤੇ ਆਪਣੇ ਪ੍ਰਾਣਾਂ ਤੋਂ ਪਿਆਰੇ ਪੁੱਤਰ ਕੁਰਬਾਨ ਕਰਕੇ ਕਹਿ ਦਿੱਤਾ, ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਜੀ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਖਾਲਸੇ ਨੂੰ ਆਪਣਾ ਪੁੱਤਰ ਬਣਾਇਆ, ਖਾਲਸੇ ਤੋਂ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਹਨ।
ਐਸੇ ਔਰ ਬਾਤ ਬੋਬੇ ਨਵਾਬ ਚਿਤ ਤਵ ਐਸੇ ਆਏ।
ਬਹੁਤ ਲੰਬਾ ਸਮਾਂ ਨਵਾਬ ਖਾਨ ਬਹਾਦਰ ਦੇ ਵਿੱਚ ਤੇ ਭਾਈ ਸੁਬੇਗ ਸਿੰਘ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਬਹੁਤ ਚਿਰੇ ਵਾਰਤਾਲਾਪ ਚੱਲਦੇ ਰਹੇ। ਤੇ ਹੁਣ ਨਵਾਬ ਨੇ ਵੇਖ ਲਿਆ ਕਿ ਹੁਣ ਇਸ ਤਰ੍ਹਾਂ ਦੇ ਨਾਲ ਭਾਈ ਸੁਬੇਗ ਸਿੰਘ ਦੇ ਇਹਦਾ ਪੁੱਤਰ ਭਾਈ ਸ਼ਾਹਬਾਜ਼ ਸਿੰਘ ਦੀਨ ਕਬੂਲ ਨਹੀਂ ਕਰਨਗੇ। ਇਹ ਹੁਣ ਇਹਨੇ ਮਨ ਦੇ ਅੰਦਰ ਵਿਚਾਰਿਆ ਕਿ ਕੋਈ ਨਵੀਂ ਨੀਤੀ ਤਿਆਰ ਕੀਤੀ ਜਾਵੇ।
ਯੈ ਪੁੱਤਰ ਸਮਝਾਵੇ ਐਸੇ ਸੋਦਰ ਹੋਵੇ ਮੁਰਾ ਨਾ ਜੈਸੇ।
ਕਹਿਣ ਲੱਗੇ ਹੁਣ ਐਸੀ ਦੀ ਕੋਈ ਨੀਤੀ ਜਿਹੜੀ ਹੈ ਉਹ ਤਿਆਰ ਕਰੀਏ, ਨੀਤੀ ਘੜਨਾ ਕਰੀਏ, ਜਿਹੜੀ ਨੀਤੀ ਦੇ ਨਾਲ ਇਹਦੇ ਪੁੱਤਰ ਨੂੰ ਸਮਝਾ ਬੁਝਾ ਕੇ ਦੀਨ ਕਬੂਲ ਕਰਵਾ ਲਈਏ, ਤੇ ਜਦੋਂ ਦੀਨ ਕਬੂਲ ਕਰਨ ਦੇ ਲਈ ਦ੍ਰਿੜ ਹੋ ਜਾਵੇ ਫਿਰ ਉਹ ਵਾਪਸ ਨਾ ਮੁੜੇ। ਜਦੋਂ ਇਹ ਕਹਿ ਦੇਵੇ ਕਿ ਮੈਂ ਦੀਨ ਕਬੂਲ ਕਰਦਾ, ਮੈਂ ਕਲਮਾ ਪੜਾਂਗਾ, ਉਹਨੂੰ ਕਿਸੇ ਤਰ੍ਹਾਂ ਲਾਲਚ ਦੇ ਕੇ ਸਮਝਾ ਬੁਝਾ ਕੇ ਜਾਂ ਡਰਾਵਾ ਦੇ ਕੇ ਮਨਾ ਲਈਏ।
ਜਾਂ ਤੇ ਜਦੋਂ ਸਬੇਟਾ ਕਰੋ ਡਰਾਏ ਮਾਰ ਵਿੱਚ ਦੀਨੋਂ ਭਰੋ।
ਕਹਿਣ ਲੱਗੇ ਹੁਣ ਇਹਦਾ ਜਿਹੜਾ ਬੇਟਾ ਹੈ ਪੁੱਤਰ ਸ਼ਾਹਬਾਜ਼ ਸਿੰਘ ਇਹਦਾ ਭਾਈ ਸੁਬੇਗ ਸਿੰਘ ਦਾ, ਜਿੰਨੀ ਦੇਰ ਇਹ ਆਪਣੇ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਰਿਹਾ ਉਨੀ ਦੇਰ ਇਹ ਮੰਨੇਗਾ ਨਹੀਂ। ਹੁਣ ਕੀ ਕਰੀਏ? ਸਿਪਾਹੀਆਂ ਨੂੰ ਕਹਿੰਦਾ ਕਿ ਇਹਦਾ ਪੁੱਤਰ ਜਿਹੜਾ ਸੁਬੇਗ ਸਿੰਘ ਦਾ ਸ਼ਾਹਬਾਜ਼ ਸਿੰਘ ਹੈ ਇਹਨੂੰ ਇਹਦੇ ਨਾਲੋਂ ਜੁਦਾ ਕਰ ਦਿਓ, ਅਲੱਗ ਕਰ ਦੇਵੋ, ਤੇ ਡਰਾਏ ਮਾਰ ਵਿੱਚ ਦੀਨੇ ਭਰੋ, ਇਹਨੂੰ ਡਰਾ ਕੇ ਮਾਰ ਕੇ ਕਿਸੇ ਵੀ ਤਰੀਕੇ ਦੇ ਨਾਲ ਦੀਨ ਦੇ ਵਿੱਚ ਲਾਇਆ ਵੋ।
ਦੁਖੀ ਹੋਤ ਜਬ ਬਹੁਤ ਸਰੀਰ ਭੁੱਲ ਜਾਤੈ ਗੁਰਵਾ ਪੀਰ।
ਵੱਡੇ ਵੱਡੇ ਜਦੋਂ ਉਹਨਾਂ ਨੂੰ ਸਰੀਰ ਨੂੰ ਦੁੱਖ ਆਉਂਦਾ ਹੈ, ਜਦੋਂ ਵੱਡੇ ਵੱਡਿਆਂ ਨੂੰ ਮਾਰ ਪੈਂਦੀ ਹੈ, ਸਰੀਰ ਨੂੰ ਦੁੱਖ ਦਿੱਤਾ ਜਾਂਦਾ, ਤੇ ਵੱਡੇ ਵੱਡੇ ਵੀ ਗੁਰੂ ਪੀਰ ਨੂੰ ਭੁੱਲ ਜਾਂਦੇ ਹਨ, ਉਹਨਾਂ ਨੂੰ ਵੀ ਗੁਰੂ ਪੀਰ ਚੇਤੇ ਨਹੀਂ ਰਹਿੰਦਾ। ਇਹ ਤਾਂ ਦੇ ਬੱਚਿਆਂ ਦੀ ਬੜੀ ਛੋਟੀ ਉਮਰ ਹੈ, ਇਸ ਕਰਕੇ ਇਹਨੂੰ ਜੁਦਾ ਕਰਕੇ ਪਿਤਾ ਨਾਲੋਂ ਡਰਾ ਧਮਕਾ ਕੇ ਇਹਨੂੰ ਕਬੂਲ ਕਰਵਾਵੋ ਦੀਨ।
ਦੀਵੋ ਦੁੱਖ ਹੈ ਬਹੁਤ ਸਰੀਰ ਜੋ ਮੰਗਿਆ ਸੋ ਦਿਓ ਜਗੀਰ।
ਇਹ ਤਾਂ ਪਹਿਲਾਂ ਇਹਨੂੰ ਲਾਲਚ ਦੇਵੋ, ਜੇ ਤਾਂ ਇਹ ਲਾਲਚ ਵਿੱਚ ਆ ਜਾਵੇ ਮੰਨ ਜਾਵੇ ਤੇ ਮੈਂ ਇਹਨੂੰ ਬਹੁਤ ਸਾਰੀ ਜਗੀਰ ਦੇਵਾਂਗਾ, ਬੜੀ ਜਾਇਦਾਦ ਦੇ ਦੇਵਾਂਗਾ, ਧਨ ਦੌਲਤ ਜੋ ਵੀ ਮੰਗੇਗਾ ਮੈਂ ਉਹਨੂੰ ਦੇ ਦੇਵਾਂਗਾ, ਦੀਨ ਕਬੂਲ ਕਰ ਲਵੇ। ਜੇਕਰ ਲਾਲਚ ਦੇ ਵਿੱਚ ਆ ਕੇ ਨਾ ਮੰਨੇ ਤੇ ਫਿਰ ਇਹਨੇ ਸਰੀਰ ਨੂੰ ਦੁੱਖ ਦੇਣਾ ਕਰੋ, ਇਹਨੂੰ ਮਾਰਨਾ ਕਰੋ।
ਤਬ ਦਿਸ ਦੇਣ ਲੱਗੇ ਬੋ ਦੁੱਖ ਟਾਂਗੇ ਖਿੱਚੇ ਕੁੱਟੇ ਮੁੱਖ।
ਛੋਟੀ ਉਮਰ ਦਾ ਸ਼ਾਹਬਾਜ਼ ਸਿੰਘ ਉਹਨੂੰ ਸਿਪਾਹੀ ਹੈ ਜਿਹੜੇ ਜਲਾਦ ਸਿੰਘ ਫੜ ਕੇ ਸੁਬੇਗ ਸਿੰਘ ਦੇ ਕੋਲੋਂ ਪਰਾਂ ਲੈ ਕੇ ਜੁਦਾ ਕਰ ਦਿੱਤਾ, ਤੇ ਜੁਦਾ ਕਰਕੇ ਪਰਾਂ ਲਿਜਾ ਕੇ ਹੁਣ ਸ਼ਾਹਬਾਜ਼ ਸਿੰਘ ਦੇ ਸਰੀਰ ਨੂੰ ਇਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਟੰਗਾ ਖਿੱਚਦੇ ਹਨ ਤੇ ਭਾਈ ਸ਼ਾਹਬਾਜ਼ ਸਿੰਘ ਦੇ ਮੁੱਖ ਤੇ ਡੰਡੇ ਮਾਰਦੇ ਸੋਟੇ ਮਾਰਦੇ ਇਸ ਪ੍ਰਕਾਰ ਦਾ ਦੁੱਖ ਦਿੰਦੇ ਹਨ।
ਇੱਕ ਟੰਗ ਬਲ ਤਿਸੈ ਘੁਮਾਵੇ ਬਾ ਖੈਚ ਫਿਰ ਪਿੱਛੇ ਗਿਰਾਵੇ।
ਕੋਈ ਛਪਾਈ ਜਲਾਦ ਆਉਂਦਾ ਉਹ ਟੰਗ ਤੋਂ ਫੜਦਾ, ਇੱਕ ਟੰਗ ਤੋਂ ਫੜ ਕੇ ਘੁਮਾ ਦਿੰਦਾ ਜੋਰ ਦੀ ਸ਼ਾਹਬਾਜ਼ ਸਿੰਘ ਨੂੰ, ਦੂਜਾ ਆਉਂਦਾ ਉਹ ਇੱਕ ਬਾਹ ਤੋਂ ਫੜ ਕੇ ਖਿੱਚ ਕੇ ਪਿੱਛੇ ਵੱਲ ਨੂੰ ਜੋਰ ਦੇ ਸਿੜ ਦਿੰਦਾ ਹੈ।
ਕੋਈ ਦੰਤਨ ਨਖਨ ਚੁਭਾਵੇ ਉਲਟ ਉਲਟੋ ਸੁਲਟੋ ਕਰੇ ਸੰਤਾਵੇ।
ਕੋਈ ਦੂਜਾ ਚੱਲ ਕੇ ਆਉਂਦਾ ਉਹ ਆ ਕੇ ਦੰਦਾਂ ਦੇ ਨਾਲ ਜੋਰ ਜੋਰ ਦੀ ਦੰਦੀਆਂ ਮੜਦਾ ਸ਼ਾਹਬਾਜ਼ ਸਿੰਘ ਦੇ ਸਰੀਰ ਤੇ, ਤੇ ਕੋਈ ਆਪਣੇ ਤਿੱਖੇ ਨਹੁੰ ਜਿਹੜੇ ਉਹ ਚਬਾਉਂਦਾ ਭਾਈ ਸ਼ਾਹਬਾਜ਼ ਸਿੰਘ ਨੂੰ, ਤੇ ਉਲਟਾ ਸੁਲਟਾ ਕਰਕੇ ਇਸ ਪ੍ਰਕਾਰ ਦਾ ਭਾਰੀ ਦੁੱਖ ਦੇ ਰਹੇ ਹਨ।
ਖਿੰਚੈ ਕੰਨ ਨਾਕ ਦੁੱਖ ਦੇ ਕਹੇ ਦੰਤ ਯੇ ਤੋਲ ਸੁਲੇ।
ਹੁਣ ਕਦੇ ਭਾਈ ਸ਼ਾਹਬਾਜ਼ ਸਿੰਘ ਦੇ ਕੰਨ ਖਿੱਚਦੇ ਹਨ ਜ਼ੋਰ ਜ਼ੋਰ ਦੀ, ਕੰਨ ਪੱਟ ਕੇ ਦੁੱਖ ਦਿੰਦੇ, ਕਦੇ ਨੱਕ ਪਕੜ ਕੇ ਨੱਕ ਖਿੱਚਦੇ ਇਸ ਪ੍ਰਕਾਰ ਦਾ ਦੁੱਖ ਦਿੰਦੇ, ਤੇ ਕਹਿੰਦੇ ਇਹਦੇ ਜਿਹੜੇ ਮੂੰਹ ਦੇ ਵਿੱਚ ਦੰਦ ਨਜ਼ਰ ਆਉਂਦੇ ਹਨ ਭੰਨ ਦੇਵੋ, ਇਹਦੇ ਦੰਦ ਭੰਨ ਕੇ ਬਾਹਰ ਕੱਢ ਦੇਵੋ।
ਕੋ ਕਹਿਆ ਹੈ ਮਚਲਾ ਉਤਾਰ ਲਿਓ ਅਭਿਆ ਕੀ ਖਲ,
ਇਹ ਵਿੱਚੋਂ ਬੋਲਦਾ ਉਹ ਕਹਿੰਦਾ ਜਾਣ ਕੇ ਮਚਲਾ ਬਣਿਆ ਹੋਇਆ, ਬੋਲਦਾ ਨੀ ਮੂੰਹ ਦੇ ਵਿੱਚੋਂ ਆਵਾਜ਼ ਨੀ ਕੱਢਦਾ, ਇਹ ਜਾਣ ਕੇ ਮਚਲਾ ਬਣਿਆ ਪਿਆ, ਇਹਦੀ ਖਲ ਉਧੇੜ ਦੇਵੋ, ਖਲ ਇਹਦੀ ਸਰੀਰ ਨਾਲੋਂ ਉਡਾ ਦੇਵੋ।
ਐਸੀ ਦੁੱਖ ਕਹਾ ਲੋ ਗਨੀਏ ਜਿਤਨੀ ਤਿਤ ਕੋ ਦਿੱਤੇ ਭਨੀਏ।
ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਕਲਮ ਵੀ ਉਹ ਲਿਖਣ ਤੋਂ ਰੁਕ ਗਈ, ਇੰਨੇ ਦੁੱਖ ਜਲਾਦਾਂ ਨੇ ਦਿੱਤਾ, ਕਿੱਥੋਂ ਤੱਕ ਉਹ ਮੈਂ ਦੁੱਖ ਗਿਣਾ ਜਿਹੜੇ ਇਹਨਾਂ ਜਲਾਦਾਂ ਨੇ ਭਾਈ ਸ਼ਾਹਬਾਜ਼ ਸਿੰਘ ਨੂੰ ਦੇਣਾ ਕਿਤੇ।
ਕਹਿ ਨਵਾਬ ਫਿਰ ਚੜਕੜੀ ਚੜਾਓ ਡਰ ਆਏ ਕੀ ਜਾਨ ਗਵਾਓ।
ਹੁਣ ਜਦੋਂ ਨਵਾਬ ਨੇ ਵੇਖਿਆ ਕਿ ਇੰਨਾ ਇਹਨੂੰ ਭਾਰੀ ਦੁੱਖ ਦਿੱਤਾ, ਇੰਨਾ ਇਹਨੂੰ ਮਾਰਨਾ ਕੀਤਾ, ਇਹਦੇ ਸਰੀਰ ਨੂੰ ਕੋਹ ਸੁੱਟਿਆ, ਇਹ ਰਤਾ ਪਰ ਵੀ ਡੋਲਿਆ ਹੀ ਨਹੀਂ, ਮੁੱਖ ਦੇ ਵਿੱਚੋਂ ਇਹਨੇ ਸੀਨੀ ਕੀਤੀ, ਆਵਾਜ਼ ਨੇ ਕੱਢੇ। ਕਹਿਣ ਲੱਗਾ ਹੁਣ ਇਹਨੂੰ ਬਾਹਰ ਕੱਢ ਕੇ ਲੈ ਆਵੋ, ਬਾਹਰ ਕੱਢ ਕੇ ਦੁਬਾਰਾ ਚਰਖੜੀ ਤੇ ਸ਼ਾਹਬਾਜ਼ ਸਿੰਘ ਨੂੰ ਚੜਾ ਦੇਵੋ।
ਦੋਲੇਰਾ ਦੇ ਦੁੱਖ ਸੋ ਥੱਕ ਗਏ ਰਹੋ ਨਾ ਪਾਏ।
ਨਵਾਬ ਸੀ ਦੁੱਖ ਦੇ ਦੇ ਕੇ ਥੱਕ ਗਿਆ, ਪਰ ਗੁਰੂ ਕੇ ਅਨਨ ਪਿਆਰੇ ਸਿੱਖ ਉਹ ਆਪਣੇ ਧਰਮ ਤੋਂ ਡੋਲੇ ਨਹੀਂ, ਭਾਵੇਂ ਸਰੀਰ ਦੇ ਉੱਤੇ ਕਿੰਨਾ ਵੀ ਕਸ਼ਟ ਆਇਆ ਉਹ ਸਹਿ ਲਿਆ, ਪਰ ਧਰਮ ਨੂੰ ਤਿਆਗਿਆ ਨਹੀਂ। ਅੱਜ ਜਦੋਂ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੇਖਦੇ ਹਾਂ ਕਿ ਜਿਨ੍ਹਾਂ ਨੇ ਆਪਣੀਆਂ ਸ਼ਕਲਾਂ ਵਿਗਾੜੀਆਂ ਹੋਈਆਂ, ਗੁਰੂ ਦੀ ਦਿੱਤੀ ਹੋਈ ਮੋਹਰ ਕੇਸ ਨਾਈਆਂ ਦੀ ਦੁਕਾਨ ਤੇ ਜਾ ਕੇ ਉਹ ਕਤਲ ਕਰਵਾ ਆਉਂਦੇ ਨੇ, ਉਹਨਾਂ ਨੇ ਕਦੀ ਆ ਯਾਦ ਨਹੀਂ ਕੀਤਾ ਕਿ ਕਿਸ ਤਰ੍ਹਾਂ ਭਾਈ ਸ਼ਾਹਬਾਜ਼ ਸਿੰਘ ਜੀ ਦੀ ਉਮਰ ਛੋਟੀ ਹੈ, ਕਿਵੇਂ ਭਾਈ ਸ਼ਵੇਕ ਸਿੰਘ ਜੀ ਆਪਣੇ ਪੁੱਤਰ ਨੂੰ ਚਰਖੜੀ ਤੇ ਸਾਹਮਣੇ ਚੜਿਆ ਵੇਖਦੇ ਚਰਖੜੀ ਤੇ ਹੱਸ ਹੱਸ ਕੇ ਚੜ ਗਏ, ਪਰ ਆਪਣਾ ਧਰਮ ਨਹੀਂ ਤਿਆਗਿਆ। ਅੱਜ ਇਹਨਾਂ ਦੇ ਸਿਰ ਤੇ ਕਿਹੜੀ ਤਲਵਾਰ ਚੜੀ ਹੋਈ ਹੈ ਜਿਹੜੇ ਨਾਈਆਂ ਦੀ ਦੁਕਾਨਾਂ ਤੇ ਜਾ ਕੇ ਆਪਣੇ ਧਰਮ ਨੂੰ ਤਿਆਗਦੇ ਫਿਰਦੇ ਨੇ। ਲੋੜ ਹੈ ਅੱਜ ਕਿ ਅੱਜ ਆਪਣੇ ਇਹ ਵੱਡਿਆਂ ਦਾ, ਆਪਣੇ ਉਹ ਬਜ਼ੁਰਗਾਂ ਦੇ ਇਤਿਹਾਸ ਨੂੰ ਪੜ੍ਹੀਏ, ਇਤਿਹਾਸ ਨੂੰ ਵਾਚੀਏ, ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਕਿਹੜੇ ਵਿਰਸੇ ਦੇ ਮਾਲਕ ਹਾਂ। ਅੱਜ ਅਸੀਂ ਆਪਣੇ ਧਰਮ ਦੇ ਨਾਲ ਜੁੜੀਏ, ਆਪਣੇ ਧਰਮ ਦੇ ਵਿੱਚ ਪਰਪਾ ਕਰੀਏ। ਹੁਣ ਬੜਾ ਜਿਹੜਾ ਸੀ ਇਹਨੇ ਦੁੱਖ ਦੇਣਾ ਕੀਤਾ, ਦੁੱਖ ਦੇ ਦੇ ਕੇ ਥੱਕ ਗਿਆ, ਹੁਣ ਇਹਦਾ ਉਪਾਅ ਕੋਈ ਬਾਕੀ ਬਚਿਆ ਨਹੀਂ, ਕੋਈ ਚਾਰਾ ਨਹੀਂ ਚੱਲਦਾ ਨਵਾਬ ਦਾ।
ਤਬ ਬਾਲਕ ਵੀ ਚੁੱਪ ਗਏ ਗਸ਼ੀ ਪਰੀ ਕਿੱਥੇ ਆਏ।
ਤੇ ਹੁਣ ਬਾਲਕ ਸੀ ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਅਜੇ ਛੋਟੀ ਸੀ, ਆਖਿਰ ਕਿੱਥੋਂ ਤੱਕ ਹੋਰ ਦੁੱਖ ਸਰੀਰ ਸਹਿੰਦਾ। ਬੜਾ ਦੁੱਖ ਦਿੱਤਾ ਜਲਾਦਾਂ ਨੇ, ਇੰਨਾ ਮਾਰਿਆ, ਪਹਿਲਾਂ ਚਰਖੜੀ ਚੜਾਇਆ, ਫਿਰ ਕੁੱਟਣਾ ਕੀਤਾ, ਫਿਰ ਚਰਖੜੀ ਚੜਾ ਦਿੱਤਾ, ਤੇ ਸ਼ਾਹਬਾਜ਼ ਸਿੰਘ ਬੇਹੋਸ਼ ਹੋ ਗਿਆ। ਬੇਹੋਸ਼ ਹੋਇਆ ਹੁਣ ਸ਼ਾਹਬਾਜ਼ ਸਿੰਘ ਡਿੱਗ ਪਿਆ ਹੈ, ਗਸ਼ੀ ਪੈ ਗਈ ਹੈ।
ਜੋ ਪਏ ਤਬ ਚੰਡਾ ਲਿਓ ਆਨ ਪੁਕਾਰਾ ਅਬ ਪਇਓ ਬਾਲਕ ਮਰਨੇ ਵਾਰਾ।
ਜਿਹੜਾ ਜਲਾਲ ਸੀ, ਜਿਹੜਾ ਚਰਖੜੀ ਤੇ ਚੜਾ ਕੇ ਇਸ ਪ੍ਰਕਾਰ ਦਾ ਦੁੱਖ ਦੇ ਰਿਹਾ ਸੀ, ਉਹ ਆਇਆ ਦੌੜ ਕੇ ਨਵਾਬ ਦੇ ਕੋਲ। ਨਵਾਬ ਦੇ ਕੋਲ ਆ ਕੇ ਉਹ ਜਲਾਲ ਕਹਿਣ ਲੱਗਾ ਵੀ ਉਹ ਜਿਹੜਾ ਬਾਲਕ ਹੈ ਸ਼ਾਹਬਾਜ਼ ਸਿੰਘ, ਉਹ ਹੁਣ ਬੇਹੋਸ਼ ਹੋ ਗਿਆ, ਮਰਨ ਕਿਨਾਰੇ ਪਹੁੰਚ ਗਿਆ ਹੈ।
ਸੁਬੇਗ ਸਿੰਘ ਸੁਣ ਹੋਇਓ ਰਾਜੇ ਸਤਗੁਰ ਰਾਖੀ ਹਮਰੀ ਲਾਜੇ।
ਹੁਣ ਜਦੋਂ ਇਹ ਬੋਲ, ਜਦੋਂ ਇਹ ਆਵਾਜ਼ ਭਾਈ ਸੁਬੇਗ ਸਿੰਘ ਦੇ ਕੰਨਾਂ ਦੇ ਵਿੱਚ ਪਈ, ਜਦੋਂ ਉਹ ਜਲਾਦ ਨਵਾਬ ਨੂੰ ਦੱਸ ਰਿਹਾ ਸੀ ਕਿ ਭਾਈ ਸ਼ਾਹਬਾਜ਼ ਸਿੰਘ ਉਹਨੇ ਆਪਣਾ ਧਰਮ ਛੱਡਿਆ ਨਹੀਂ, ਉਹ ਚਰਖੜੀ ਤੇ ਵੀ ਚੜ ਗਿਆ, ਉਹਨੇ ਦੁੱਖ ਸਹਿਣਾ ਕਰ ਲਿਆ, ਹੁਣ ਉਹ ਬੇਹੋਸ਼ ਹੋ ਗਿਆ, ਮਰਨ ਕਿਨਾਰੇ ਪਹੁੰਚ ਗਿਆ। ਜਦੋਂ ਇਹ ਬੋਲ ਭਾਈ ਸੁਬੇਗ ਸਿੰਘ ਦੇ ਕੰਨਾਂ ਦੇ ਵਿੱਚ ਪਏ, ਤੇ ਹੁਣ ਬੜਾ ਮਨ ਜਿਹੜਾ ਸੀ ਉਹ ਰਾਜੀ ਹੋਇਆ, ਕਹਿਣ ਲੱਗਾ ਸਤਿਗੁਰੂ ਨੇ ਸਾਡੀ ਲਾਜ ਰੱਖ ਲਈ ਹੈ। ਮਨ ਦੇ ਵਿੱਚ ਸੀ ਕਿ ਕਿਤੇ ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਛੋਟੀ ਹੈ, ਡੋਲ ਨਾ ਜਾਵੇ। ਤੇ ਜਦੋਂ ਹੁਣ ਇਹ ਸੁਣ ਲਿਆ ਕਿ ਸ਼ਾਹਬਾਜ਼ ਸਿੰਘ ਡੋਲਿਆ ਨਹੀਂ, ਉਹਦਾ ਹੁਣ ਅੰਤਲਾ ਸਮਾਂ ਨੇੜੇ ਆ ਗਿਆ, ਤੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ। ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਤੇਰਾ ਸ਼ੁਕਰ ਹੈ, ਤੂੰ ਆਪਣੇ ਸਿੱਖਾਂ ਦੀ ਲਾਜ ਰੱਖ ਲਈ ਹੈ।
ਧੰਨ ਪੁੱਤਰ ਤਵ ਧਨ ਹੈ ਜਨਨੀ, ਰਹੋ ਧਰਮ ਅਬ ਹਮ ਬਨੇ।
ਹੁਣ ਕਹਿਣ ਲੱਗੇ, ਧਨ ਹੈ ਪੁੱਤਰ ਸ਼ਾਹਬਾਜ਼ ਸਿੰਘ, ਧਨ ਹੈ, ਧਨ ਹੈ ਉਹਦੀ ਮਾਤਾ ਜਨਨੀ, ਜਿਹਨੇ ਉਹਨੂੰ ਜਨਮ ਦਿੱਤਾ, ਉਹ ਵੀ ਧਨ ਹੈ। ਰਹੋ ਧਰਮ ਅਬ ਹਮਰੋ ਬਨੇ। ਕਹਿੰਦੇ ਸਾਡਾ ਧਰਮ ਬਚ ਗਿਆ, ਸਤਿਗੁਰ ਦੇ ਚਰਨਾਂ ਦੇ ਨਾਲ ਸਾਡੀ ਬਣੀ ਰਹਿ ਗਈ ਹੈ, ਗੁਰੂ ਘਰ ਦੇ ਨਾਲ ਸਾਡੀ ਬਣ ਆਈ ਹੈ, ਸਤਿਗੁਰ ਨੇ ਸਾਡੀ ਲਾਜ ਰੱਖ ਲਈ। ਉਹ ਪੁੱਤਰ ਧਨ ਹੈ, ਉਹਦੀ ਮਾਂ ਧਨ ਹੈ।
ਸੁਬੇਗ ਸਿੰਘ ਕੋ ਸੋਚਿਤੇ ਆਇਓ, ਕਿਸੇ ਬਾਪ ਨੇ ਪੁੱਤਰ ਚਿਰਾਇਓ।
ਸੁਬੇਗ ਸਿੰਘ ਦੇ ਮਨ ਦੇ ਵਿੱਚ ਸੁਬੇਗ ਸਿੰਘ ਨੇ ਵਿਚਾਰਿਆ ਕਿ ਕਹਿੰਦੇ ਉਹ ਵੀ ਤਾਂ ਪਿਤਾ ਹੀ ਨੇ, ਜਿਹਨਾਂ ਦੇ ਪੁੱਤਰ ਆਰਿਆਂ ਦੇ ਨਾਲ ਚੀਰ ਦਿੱਤੇ ਗਏ, ਉਹਨਾਂ ਨੇ ਸੀਨੇ ਕੀਤੇ, ਉਹ ਵੀ ਤਾਂ ਧਨ ਹਨ ਜਿਹਨਾਂ ਦੇ ਆਪਣੇ ਪੁੱਤਰਾਂ ਨੂੰ ਆਰਿਆਂ ਦੇ ਨਾਲ ਚਿਰਵਾ ਲਿਆ। ਹੁਣ ਇਸ ਤਰ੍ਹਾਂ ਦੀ ਵਿਚਾਰ ਕਰਦੇ ਹਨ ਮਨ ਦੇ ਵਿੱਚ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਨ।
ਤਬ ਨਵਾਬ ਨੇ ਨੀਰ ਮੰਗਾਇਓ, ਕੁਛ ਛਿੜਕਿਓ ਕਿਚ ਮੁੱਕ ਤਿਸ ਪਾਇਓ।
ਹੁਣ ਨਵਾਬ ਨੇ ਜਦੋਂ ਪਹੁੰਚਿਆ ਸ਼ਾਹਬਾਜ਼ ਸਿੰਘ ਦੇ ਕੋਲ ਪਹੁੰਚ ਕੇ, ਤੇ ਹੁਣ ਇੱਕ ਸਿਪਾਹੀ ਨੂੰ ਕਿਹਾ ਕਿ ਜਲ ਲਿਆਓ, ਜਲ ਮੰਗਵਾਉਣਾ ਕੀਤਾ, ਤੇ ਉਹ ਜਲ ਜਿਹੜਾ ਸੀ ਸਿਪਾਹੀ ਸ਼ਾਹਬਾਜ਼ ਸਿੰਘ ਦੇ ਮੁੱਖ ਤੇ ਛਿੜਕਿਆ, ਤੇ ਕੁਝ ਭਾਈ ਸ਼ਾਹਬਾਜ਼ ਸਿੰਘ ਦੇ ਮੁੱਖ ਦੇ ਵਿੱਚ ਪਾਇਆ ਹੈ।
ਸਭ ਕੁਛ ਜੀਵ ਦੇ ਮੈਂ ਆਇਆ, ਦੇ ਕੇ ਦਿਲਾਸਾ ਤਮੈਂ ਬੁਲਾਇਆ।
ਜਦੋਂ ਮੁੱਖ ਦੇ ਵਿੱਚ ਜਲ ਪਾਇਆ, ਮੁੱਖ ਤੇ ਜਲ ਛਿੜਕਿਆ, ਤੇ ਹੁਣ ਕੁਝ ਜਾਣ ਦੇ ਵਿੱਚ ਜਾਣ ਪਈ, ਭਾਈ ਸ਼ਾਹਬਾਜ਼ ਸਿੰਘ ਜੀ ਹੋਸ਼ ਵਿੱਚ ਆਏ। ਤੇ ਜਦੋਂ ਭਾਈ ਸ਼ਾਹਬਾਜ਼ ਸਿੰਘ ਹੋਸ਼ ਵਿੱਚ ਆਏ, ਤੇ ਹੁਣ ਦਲਾਸਾ ਦੇ ਕੇ ਦੁਬਾਰਾ ਨਵਾਬ ਜਿਹੜਾ ਸੀ ਖਾਨ ਬਹਾਦਰ, ਫਿਰ ਸ਼ਾਹਬਾਜ਼ ਸਿੰਘ ਨੂੰ ਬੁਲਾਉਣ ਲੱਗਾ।
ਅਬ ਤੁਮ ਜਨਮ ਭਇਓ ਐ ਨਇਓ, ਨਹੀਂ ਦੋਸ਼ ਤੁਧ ਦੀਨ ਬਚਾਇਓ।
ਹੁਣ ਇਹ ਦੇਖੋ ਨਵੀਂ ਹੋਰ ਨੀਤੀ ਨਾਲ ਕਿਵੇਂ ਭਰਮਾ ਰਿਹਾ ਭਾਈ ਸ਼ਾਹਬਾਜ਼ ਸਿੰਘ ਨੂੰ। ਕਹਿਣ ਲੱਗਾ ਕਿ ਸ਼ਾਹਬਾਜ਼ ਸਿੰਘ, ਤੇਰਾ ਹੁਣ ਨਵਾਂ ਜਨਮ ਹੋਇਆ, ਪਹਿਲਾ ਜਨਮ ਸੀ ਜਿਹੜਾ ਤੂੰ ਭੋਗ ਲਿਆ, ਤੇਰੀ ਮੌਤ ਹੋ ਚੁੱਕੀ ਸੀ, ਹੁਣ ਤਾਂ ਤੈਨੂੰ ਦੁਬਾਰਾ ਨਵਾਂ ਜਨਮ ਮਿਲਿਆ, ਤੇ ਹੁਣ ਨਹੀਂ ਦੋਸ਼ ਤੁਧ ਦੀਨ ਬਚਿਓ, ਤੇ ਤੂੰ ਆਪਣਾ ਜਿਹੜਾ ਧਰਮ ਸੀ ਉਹ ਬਚਾ ਲਿਆ, ਤੇ ਜੇ ਹੁਣ ਤੂੰ ਦੁਬਾਰਾ ਜਨਮ ਹੋਇਆ, ਇਸ ਜਨਮ ਦੇ ਵਿੱਚ ਤੂੰ ਦੀਨ ਕਬੂਲ ਕਰ ਲਵੇਂਗਾ, ਤੇਰੇ ਤੇ ਕੋਈ ਦੋਸ਼ ਨਹੀਂ ਲੱਗੇਗਾ।
ਮੁਸਲਮਾਨ ਹਿੰਦੂ ਜੋ ਭਏ, ਨਵਾਬ ਮੰਗਾਏ ਖੜੇ ਟਿਕ ਕੇ।
ਹੋਰ ਜਿਹੜੇ ਹਿੰਦੂ ਮੁਸਲਮਾਨ ਇਹਨਾਂ ਨੇ ਬਣਾਏ ਹੋਏ ਸਨ, ਜਿਹਨਾਂ ਨੂੰ ਦੀਨ ਕਬੂਲ ਕਰਵਾਇਆ ਸੀ, ਉਹਨਾਂ ਨੂੰ ਬੁਲਾ ਕੇ ਸ਼ਾਹਬਾਜ਼ ਸਿੰਘ ਦੇ ਕੋਲ ਖੜਿਆ ਕੀਤਾ।
ਤਿੰਨ ਬਾਲਕ ਕੋ ਬਾਤਨ ਲਾਇਆ, ਮੁਸਲਮਾਨ ਤਿੰਨ ਹੋਣ ਕਾਇਆ।
ਦੇਖੋ ਕੈਸੀ ਮਾੜੀ ਨੀਤੀ ਇਹਨਾਂ ਦੇ ਕਿ ਅਜੇ ਸ਼ਾਹਬਾਜ਼ ਸਿੰਘ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਆਏ, ਸਰੀਰ ਦੇ ਉੱਤੇ ਇੰਨਾ ਕਸ਼ਟ ਆਇਆ, ਅਜੇ ਅੱਧ ਹੋਸ਼ੀ ਦੇ ਵਿੱਚ ਹੈ ਸ਼ਾਹਬਾਜ਼ ਸਿੰਘ। ਤੇ ਇਹ ਜਿਹੜੇ ਜਿਨ੍ਹਾਂ ਨੇ ਦੀਨ ਕਬੂਲ ਕਰ ਲਿਆ ਸੀ, ਜਿਨ੍ਹਾਂ ਨੇ ਆਪਣਾ ਧਰਮ ਛੱਡ ਦਿੱਤਾ, ਉਹ ਹੁਣ ਸ਼ਾਹਬਾਜ਼ ਸਿੰਘ ਦੇ ਨੇੜੇ ਹੋ ਕੇ ਉਹਨੂੰ ਗੱਲਾਂ ਦੇ ਵਿੱਚ ਲਾ ਕੇ ਬੇਸੁੱਧ ਹੋਏ ਨੂੰ, ਜਿਹੜਾ ਅਜੇ ਤੇਰੇ ਚੰਗੀ ਤਰ੍ਹਾਂ ਸ਼ੁੱਧ ਵਿੱਚ ਆਇਆ ਨਹੀਂ, ਤੇ ਉਹਦੇ ਮੂੰਹ ਦੇ ਵਿੱਚੋਂ ਮੁਸਲਮਾਨ ਕਹਾਉਣ ਦੇ ਸ਼ਬਦ ਜਿਹੜੇ ਸਨੋਂ ਕਢਵਾਉਣ ਲੱਗੇ।
ਕੁਛ ਸੁਧ ਕਚੂ ਬੇਸੁੱਧ ਕੇ ਉੱਤੇ, ਕਯੋ ਮੁਕਤੇ ਜਾਵਤ ਦੋਤੇ।
ਜਿਹੜੀ ਜਾਨ ਸੀ ਉਹ ਤਾਂ ਵਿਆਕੁਲ ਹੋਇਆ ਪਿਆ ਸੀ, ਭਾਈ ਸ਼ਾਹਬਾਜ਼ ਸਿੰਘ ਜਾਨ ਗੋਤੇ ਖਾ ਰਹੀ ਸੀ, ਅਜੇ ਚੰਗੀ ਤਰ੍ਹਾਂ ਹੋਸ਼ ਨਹੀਂ ਆਏ, ਅਜੇ ਕੁਛ ਸੁਧ ਥੋੜੀ ਥੋੜੀ ਆਈ ਸੀ ਤੇ ਅੱਧੀ ਬੇਸੁਧੀ ਸੀ, ਤੇ ਬੇਸੁਧੀ ਦੇ ਵਿੱਚ ਇਹਨਾਂ ਲੋਕਾਂ ਨੇ ਭਰਮਾ ਕੇ ਕਹਿ ਕੁਹਾ ਕੇ ਉਹਦੇ ਮੁੱਖ ਤੋਂ ਜਿਹੜੀਆਂ ਗੱਲਾਂ ਸਨ ਘੁਮਾਉਣੀਆਂ ਕੀਤੀਆਂ।
ਅਬ ਨਵਾਬ ਨੇ ਭਲੀ ਮਨਾਏ, ਆਵਾ ਦੀਨ ਯੋਲੀਓ ਕਾਏ।
ਲੋਕ ਨਵਾਬ ਨੂੰ ਕਹਿਣ ਲੱਗੇ ਸੀ ਉਹਦੇ ਮੁੱਖ ਤੋਂ ਘੁਆ ਲਿਆ ਕਿ ਮੈਂ ਦੀਨ ਕਬੂਲ ਕਰ ਲੈਂਦਾ, ਕਿਉਂਕਿ ਸ਼ਾਹਬਾਜ਼ ਸਿੰਘ ਨੂੰ ਤਾਂ ਅਜੇ ਪੂਰੀ ਤਰ੍ਹਾਂ ਹੋਸ਼ ਹੀ ਨਹੀਂ ਸੀ, ਉਹ ਅੱਧ ਬੇਹੋਸ਼ੀ ਦੇ ਵਿੱਚ ਪਿਆ ਹੋਇਆ ਸੀ। ਇਹ ਦੌੜ ਕੇ ਗਏ ਨਵਾਬ ਨੂੰ, ਕਹਿੰਦੇ ਉਹ ਕਹਿੰਦਾ ਮੈਂ ਦੀਨ ਕਬੂਲ ਕਰ ਲੈਂਦਾ, ਇਹ ਗੱਲ ਅਸੀਂ ਉਹਦੇ ਮੂੰਹ ਵਿੱਚੋਂ ਕੁਹਾ ਲਈ ਹੈ।
ਭਰਮਾਏ ਲਇਓ ਬੋ ਦੁੱਖ ਦਿਖਾਏ, ਸੁਬੇਗ ਸਿੰਘ ਨੇ ਉਹ ਸੁਣ ਪਾਏ।
ਹੁਣ ਇਸ ਤਰ੍ਹਾਂ ਦੇ ਨਾਲ ਤੇ ਸ਼ਾਬਾਸ਼ ਸਿੰਘ ਨੂੰ ਭਰਮਾ ਲਿਆ ਇਹਨਾਂ ਨੇ। ਤੇ ਜਦੋਂ ਇਹ ਗੱਲ ਭਾਈ ਸੁਬੇਗ ਸਿੰਘ ਦੇ ਕੰਨਾਂ ਦੇ ਵਿੱਚ ਪਈ ਤੇ ਭਾਈ ਸੁਬੇਗ ਸਿੰਘ ਮਨ ਕਰਕੇ ਬੜੇ ਦੁਖੀ ਹੋਏ, ਬੜਾ ਮਨ ਨੂੰ ਭਾਰੇ ਦੁੱਖ ਪਹੁੰਚਿਆ ਕਿ ਮੇਰਾ ਪੁੱਤਰ ਹੁਣ ਤੱਕ ਡੋਲਿਆ ਨਹੀਂ ਸੀ, ਐਸੀ ਉਹ ਕਿਹੜੀ ਗੱਲ ਬਣ ਗਈ ਕਿ ਮੇਰਾ ਪੁੱਤਰ ਹੁਣ ਐਸ ਇੰਨਾ ਦੁੱਖ ਪਾ ਕੇ ਸਰੀਰ ਤੇ ਇੰਨਾ ਕਸ਼ਟ ਵੀ ਝੱਲ ਲਿਆ ਤੇ ਹੁਣ ਜਦੋਂ ਸਮਾਂ ਨੇੜੇ ਆਣ ਪਹੁੰਚਿਆ ਤੇ ਹੁਣ ਡੁੱਲ ਗਿਆ, ਐਸੀ ਉਹ ਕੀ ਕਿਹੜੀ ਵਿਧੀ ਬਣ ਗਈ। ਉਹ ਸਾਰੀ ਵਿਧੀ ਨੂੰ ਵਿਚਾਰ ਕੇ ਭਾਈ ਸੁਬੇਗ ਸਿੰਘ ਜੀ ਚਿੱਤ ਦੇ ਵਿੱਚ ਬੜੇ ਦੁਖੀ ਹੋਏ ਹਨ ਤੇ ਕਿਵੇਂ ਹੁਣ ਜਦੋਂ ਭਾਈ ਸੁਬੇਗ ਸਿੰਘ ਨੇ ਨਵਾਬ ਨੂੰ ਕਹਿਣਗੇ ਕਿ ਮੇਰੇ ਪੁੱਤਰ ਨੂੰ ਮੇਰੇ ਸਾਹਮਣੇ ਲਿਆ ਕੇ ਖਵਾ ਦੇ ਕਿ ਮੈਂ ਦੀਨ ਕਬੂਲ ਕਰਾਂਗਾ, ਮੈਂ ਕਲਮਾ ਪੜਾਂਗਾ, ਤੇ ਜਦੋਂ ਭਾਈ ਸ਼ਾਬਾਸ਼ ਸਿੰਘ ਜੀ ਨੂੰ ਸਾਹਮਣੇ ਲਿਆਂਦਾ ਗਿਆ ਤੇ ਜਦੋਂ ਅੰਤਰੀਵ ਧਿਆਨ ਦੇ ਨਾਲ ਅੰਤਰ ਧਿਆਨ ਹੋ ਕੇ ਭਾਈ ਸੁਬੇਗ ਸਿੰਘ ਨੇ ਦੇਖਿਆ ਕਿ ਭਾਈ ਸ਼ਾਬਾਸ਼ ਸਿੰਘ ਦੇ ਮਸਤਕ ਤੇ ਲਿਖਿਆ ਸੀ ਕਿ ਮੁਸਲਮਾਨ ਹੋਵੇਗਾ, ਤੇ ਕਿਵੇਂ ਭਾਈ ਸ਼ਾਬਾਸ਼ ਸਿੰਘ ਦੀ ਪੈਰ ਦਾ ਜੋੜਾ ਉਤਾਰ ਕੇ ਮੱਥੇ ਤੇ ਲਾ ਕੇ ਉਹ ਮੱਥੇ ਦੇ ਮਾੜੇ ਲਿਖੇ ਹੋਏ ਲੇਖ ਮੇਟ ਕੇ ਤੇ ਫਿਰ ਸ਼ਾਬਾਸ਼ ਸਿੰਘ ਨੂੰ ਉਸੇ ਤਰ੍ਹਾਂ ਧਰਮ ਵਿੱਚ ਦ੍ਰਿੜ ਕਰਦੇ ਹਨ। ਇਹ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸ਼੍ਰਵਣ ਕਰਾਂਗੇ। ਸਮੇਂ ਦੇ ਮੁਤਾਬਕ ਇੱਥੇ ਪ੍ਰਕਰਨ ਦੀ ਸਮਾਪਤੀ ਹੈ। ਗੁਰੂ ਕੇ ਖਾਲਸੇ ਦੇ ਇਤਿਹਾਸ ਦੀ ਵਿਚਾਰ ਕਰਦੇ ਹਾਂ, ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਅਸੀਸ ਬਖਸ਼ਣੀ, ਸਤਿਗੁਰੂ ਜੀ ਕਿਰਪਾ ਕਰਨ, ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾ ਦੀ ਯਾਤਰਾ ਸਫਲੀ ਹੋਵੇ, ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸੁਰਤ ਸੁਆਹੇ ਗੁਰ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਵੇ, ਜਿਸ ਤਰ੍ਹਾਂ ਗੁਰੂ ਕੇ ਪਿਆਰੇ ਅਨੰਨ ਸੇਵਕ ਚਰਖੜੀਆਂ ਤੇ ਚੜ ਕੇ ਵੀ ਵਾਹਿਗੁਰੂ ਦਾ ਨਾਮ ਨਹੀਂ ਵਿਸਰਿਆ, ਅਸੀਂ ਵੀ ਉਹਦੇ ਕੋਲੋਂ ਮੰਗ ਕਰੀਏ, ਵਿਸਰਨਾ ਹੀ ਦਾਤਾਰੇ ਆਪਣਾ ਨਾਮ ਦਿਓ, ਵਿਸਰਨਾ ਹੀ ਦਾਤਾਰੇ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ, ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੇ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਿੱਖੇ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੇ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੇ ਸਿਦਕ ਨਾ ਜਾਵੇ,
ਸਿਰ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਚੌਥਾ ਪਾਰ ਬ੍ਰਹਮ
ਅਬਨਾਸੀ ਅਗਨਾਥ,
ਪੂਰਨ ਹੈ ਸਰਬਮੈ
ਦੁਖ ਪੰਜਨ ਗੁਣਤਾਥ,
ਸੰਗ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਗੋਬਿੰਦ ਹੈ ਗੁਣ ਨਿਰਾਰ
ਜਾ ਕੇ ਸਦਾ ਬਵੇਕ,
ਪਰੰਪਰ ਹਰ ਹਰੇ ਸੰਤਾਂ ਕਾ ਸਦਾ ਸੰਗ,
ਠਾਕੁਰ
ਹਉ ਦਸਰ
ਨਿਰਗੁਣ ਗੁਣ ਨਹੀਂ ਕੋਏ,
ਦੂਜਾ ਨਾਮ ਦਾਨ
ਰਾਖੋ ਹੀ ਹੈ ਪਰੋਏ,
ਸਭ ਸ਼ਰਨਾਗਤ
ਕਿਰਪਾ ਨਿਧ ਦਿਆਲ,
ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ
ਜੜੇ ਚੋਤਰੇ ਪਾਰ
ਜੋ ਸ਼ਰਧਾ ਕਰ ਸੇਵਾ ਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ
ਜੜੇ ਚੋਤਰੇ ਪਾਰ
ਜੋ ਸ਼ਰਧਾ ਕਰ ਸੇਵਾ ਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ।